इन सतगुर के कहत बच रव परचम हसताए संध्या लख कर निकसे चंदो अवसर पाए मैं ले जामो निज सदन राखो से कराए।
वाहगुरु जी का खालसा
वाहगुरु जी की फतेह।
परम सत्कार योग सम्मान योग गुरु का खास रूप गुरु खालसा साध संगत दसों पातशाहियों की आत्मक जागदी जोत धन धन श्री गुरु ग्रंथ साहिब जी महाराज पातशाह की पावन छत्र छाया हेठ सतगुरु जी का पवित्र इतिहास बड़ी श्रद्धा भावना नाल सरवण कर रहे पंचम पातशाह धन गुरु अर्जन देव साहब जी महाराज लाहौर शहर विच संगतां नूं दर्शन दे रहे ने। एक दिन सतगुरु पालकी ते सवार होके सिखां संगतां समेत रावी दरिया के किनारे वल जा रहे सन ते रस्ते विच चंदू ने सतगुरां नूं वेख्या। नौकर नूं पुछिया कौन ने किन्हां दी सवारी है। एक सिख कोलो चंदू ने सुनिया सुनदिया सड़बल गया कि मैं इन्हां नूं लाहौर बुलाया सी कैदी बनाउण वास्ते पर इह इत्थे बड़े आराम ते सुख नाल घूम रहे ने सिखां कोलों संगतां कोलों अपनी सेवा करा रहे ने हुणे जाके मैं बादशाह जहांगीर नूं दसदा। बादशाह जहांगीर कोल जाके दस्या कि बादशाह वेखो गुरु अर्जन साहब की कितनी वधीकी है कि वह इत्थे लाहौर आए हुए ने पर तेरे कोल नहीं पहुंचे सिखां कोलों अपने सेवकां कोलों आप दी पूजा करवा रहे ने। उन्हां नूं तुहाडे कोल आउणा चाहीदा सी पहुंचना चाहीदा सी नहीं पहुंचे उन्हां नूं बुलाओ। जे उन्हां नूं तुसीं कोई दंड ना दिता ते तुहाडा राज तुहाडी प्रजा दुखी होवेगी। बादशाह ने सुन के अपना एक वजीर इहदा नां सी वजीर खां इनू भेजिया कि जाओ गुरु अर्जन साहब नूं बुला के लियाओ। वजीर खां गुरु घर दा श्रद्धालु सी सुखमणी साहब दा पाठ करिया करदा सी क्योंकि इहदे पेट दा जलोदर दा जिहड़ा रोग है उह सुखमणी साहब दी बाणी सुन के दूर होया सी। सतगुरां नूं आ के ने बेनती कीती महाराज चंदू बड़ियां चुगलियां ला रिहा है अपने दर्शन वास्ते बुलाया। सतगुरु जी कह लगे वजीर खां सी आई इसे करके सी लाहौर चल के ये कह के सतगुरु नाल चल पे बादशाह की कचहरी च पहुंचे जहांगीर बादशाह ने गुरु अर्जन साहब जी महाराज जी नूं सवाल किया कि हिंदू वड्डे ने जां मुसलमान वड्डे ने। कहिंदा जी ये दो पक्ष ने दोवें आपस विच उलझदे रहिंदे ने हिंदू कहिंदे ने असीं वड्डे हां मुसलमान कहिंदे असीं वड्डे हां तुसीं दसो इन्हां दोहां विचों खुदा किहदे ते किरपा करदा। सतगुरां बचन कीता कि हिंदू मुसलमान ये दो पक्ष तां संसाना ने बंदिया ने बनाए कोई राम राम कह रहा है कोई खुदा कह रहा है कोई गुसाइयां कह रहा है कोई अल्लाह कह रहा है आराध सारे परमेश्वर दे नाम नूं ही रहे ने ते जिहड़ा परमेश्वर दे नाम दी आराधना करदा है वह भावें हिंदू है ਭਾਵੇਂ ਮੁਸਲਮਾਨ ਹੈ, ਪਰਮੇਸ਼ੁਰ ਉਹਨਾਂ ਤੇ ਕਿਰਪਾ ਕਰਦਾ ਹੈ। ਉਹ ਕਿਸੇ ਇੱਕ ਮਜ਼ਹਬ ਤੇ ਇੱਕ ਫਿਰਕੇ ਤੇ ਨਹੀਂ, ਜਿਹੜਾ ਉਹਦਾ ਸਿਮਰਨ ਕਰਦਾ ਉਹਦੇ ਤੇ ਕਿਰਪਾ ਕਰਦਾ। ਸਤਿਗੁਰਾਂ ਦੇ ਇਹ ਬਚਨ ਬਾਦਸ਼ਾਹ ਜਹਾਂਗੀਰ ਨੇ ਸੁਣੇ। ਸੁਣ ਕੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਬਚਨ, ਉਸ ਵਕਤ ਬਾਦਸ਼ਾਹ ਜਹਾਂਗੀਰ ਪ੍ਰਭਾਵਿਤ ਵੀ ਹੋਇਆ। ਤੋ ਬਾਦਸ਼ਾਹ ਜਹਾਂਗੀਰ ਨੇ ਉਸ ਵਕਤ ਵੇਖਿਆ ਕਿ ਸ਼ਾਮ ਦਾ ਸਮਾਂ ਹੋ ਚੁੱਕਾ ਸੀ, ਗੱਲਾਂ ਬਾਤਾਂ ਕਰਦੇ
ਸਤਿਗੁਰਾਂ
ਨੂੰ ਆਪਣੇ ਕੋਲ ਰੁਖਸਤ ਕੀਤਾ, ਆਓ। ਜਿਵੇਂ ਦੀਵਾਨ ਚੰਦੂ ਸਤਿਗੁਰਾਂ ਨੂੰ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਕੇ ਆਪਣੀ ਹਵੇਲੀ ਚ ਪਹੁੰਚਿਆ, ਉਹ ਕਥਾ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਆਖੀਏ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀਓ, ਗੋਇਰਾ ਉੱਥੇ ਗੁਰੂ ਨਿਕਸੇ ਵਾਰ ਚੰਦੂ ਅਵਸਰ ਪਾਏ।
ਜਦੋਂ ਬਾਦਸ਼ਾਹ ਜਹਾਂਗੀਰ ਨਾਲ ਮੁਲਾਕਾਤ ਕਰਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ, ਉੱਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਾਹਰ ਤੋਂ ਨਿਕਲੇ
ਤੇ
ਦੀਵਾਨ ਚੰਦੂ ਨੂੰ ਮੌਕਾ ਮਿਲ ਗਿਆ, ਇਹਨੂੰ ਅਵਸਰ ਪ੍ਰਾਪਤ ਹੋਇਆ।
ਮੈਂ ਲੈ ਜਾਵਾਂ ਨਿਜ ਸਦਨ ਰਾਖੋ ਸੇਵਕ ਮਾਏ।
ਜਹਾਂਗੀਰ ਬਾਦਸ਼ਾਹ ਨੂੰ ਕਹਿਣ ਲੱਗਾ, ਚੰਦੂ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਜੇ ਤੁਹਾਡੀ ਆਗਿਆ ਹੋਵੇ ਤੇ ਗੁਰੂ ਸਾਹਿਬ ਨੂੰ ਮੈਂ ਆਪਣੇ ਨਾਲ ਲੈ ਜਾਣਾ ਤੇ ਮੈਂ ਉਨ੍ਹਾਂ ਨੂੰ ਆਪਣੇ ਘਰ ਲਿਜਾ ਕੇ ਅੱਜ ਰਾਤ ਉਨ੍ਹਾਂ ਦੀ ਸੇਵਾ ਮੈਂ ਕਰਦਾ ਹਾਂ।
ਸਮਝਾਵੋ ਸਭ ਬਾਰਤਾ ਤੁਮਰੀ ਦਿਸ਼ਤੇ।
ਇਹ ਬਾਦਸ਼ਾਹ ਤੇਰੇ ਵੱਲੋਂ ਮੈਂ ਸਾਰੀ ਵਾਰਤਾ ਗੁਰੂ ਜੀ ਨੂੰ ਸਮਝਾਵਾਂਗਾ, ਉਨ੍ਹਾਂ ਨੂੰ ਸਮਝਾਉਣ ਦਾ ਪੂਰਾ ਯਤਨ ਕਰਾਂਗਾ ਕਿ ਉਹ ਤੇਰੀ ਕਹੀ ਹੋਈ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣ। ਮੈਂ ਪੂਰੀ ਗੱਲ ਸਮਝਾਉਣ ਦਾ ਯਤਨ ਕਰਾਂਗਾ।
ਲਿਆਉਂ ਦੋਇ ਲੱਖ ਸੁਖੇ ਨੇ
ਫਿਰ ਉਹਨਾਂ ਕੋਲੋਂ ਮੈਂ 2 ਲੱਖ ਰੁਪਇਆ ਸੌਖੇ ਢੰਗ ਨਾਲ ਹੀ ਲੈ ਲਵਾਂਗਾ, ਕੋਈ ਬਹੁਤੀ ਤਾੜਨਾ ਨਹੀਂ ਕਰਾਂਗਾ। ਮੈਂ ਗੁਰੂ ਜੀ ਕੋਲੋਂ ਜਿਹੜਾ 2 ਲੱਖ ਰੁਪਇਆ ਦੰਡ ਹੈ ਬਾਦਸ਼ਾਹ, ਉਹ ਸੌਖੇ ਢੰਗ ਨਾਲ ਲੈ ਲਵਾਂਗਾ ਔਰ ਉਨ੍ਹਾਂ ਨੂੰ ਅੱਗੇ ਵਾਸਤੇ ਸਾਵਧਾਨ ਕਰਾਂਗਾ ਕਿ ਗੁਰੂ ਜੀ ਤੁਸੀਂ ਆਪਣੇ ਕੋਲ ਚੋਰਾਂ ਨੂੰ ਨਹੀਂ ਰੱਖਣਾ, ਤੁਸੀਂ ਆਪਣੇ ਕੋਲ ਚੋਰਾਂ ਨੂੰ ਪਨਾਹ ਨਹੀਂ ਦੇਣੀ।
ਬਿਨਾਂ ਦੰਡ ਤੇ ਹਟੈ ਨਾ ਦੇਸ਼ ਨਾ ਹੋਏ ਆਰਾਮ।
ਬਾਦਸ਼ਾਹ ਜੇ ਆਪਾਂ ਗੁਰੂ ਜੀ ਨੂੰ ਕੋਈ ਦੰਡ ਨਾ ਦਿੱਤਾ ਤੇ ਬਿਨਾਂ ਦੰਡ ਦਿੱਤਿਆਂ ਉਨ੍ਹਾਂ ਨੇ ਬਾਦ ਨਹੀਂ ਆਉਣਾ, ਤੁਹਾਡੇ ਦੇਸ਼ ਨੂੰ ਆਰਾਮ ਨਹੀਂ ਮਿਲਣਾ, ਤੁਹਾਡੀ ਪਰਜਾ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ। ਇਸ ਕਰਕੇ ਅਸੀਂ ਉਨ੍ਹਾਂ ਨੂੰ ਦੰਡ ਜ਼ਰੂਰ ਦੇਵਾਂਗੇ, ਜੇ ਦੰਡ ਨਾ ਦਿੱਤਾ ਤੇ ਉਨ੍ਹਾਂ ਨੇ ਹਟਣਾ ਨਹੀਂ, ਉਨ੍ਹਾਂ ਨੇ ਚੋਰ ਆਪਣੇ ਕੋਲ ਉਸੇ ਤਰ੍ਹਾਂ ਹੀ ਰੱਖਣੇ ਨੇ ਤੇ ਤੁਹਾਡੇ ਦੇਸ਼ ਨੂੰ ਤੁਹਾਡੀ ਪਰਜਾ ਨੂੰ ਕੋਈ ਸੁੱਖ ਨਹੀਂ ਮਿਲੇਗਾ।
ਕਰੋ ਨਿਆਮ ਇਮਾਨ ਤੁਮ ਸੁਜਸ ਜਗਤ ਅਬਰਾਮ।
ਇਹ ਬਾਦਸ਼ਾਹ ਤੂੰ ਬਾਦਸ਼ਾਹ ਹੈ, ਤੇਰਾ ਇਮਾਨ ਬਣਦਾ, ਤੇਰਾ ਧਰਮ ਬਣਦਾ ਕਿ ਤੂੰ ਨਿਆਂ ਕਰਨਾ, ਤੇਰਾ ਧਰਮ ਬਣਦਾ ਕਿ ਤੂੰ ਨਿਆਂ ਕਰਨਾ, ਭਾਵੇਂ ਕੋਈ ਵੱਡਾ ਹੈ ਭਾਵੇਂ ਕੋਈ ਛੋਟਾ ਹੈ, ਹਰ ਇੱਕ ਨਾਲ ਨਿਆਂ ਕਰਨਾ ਇਹ ਤੇਰਾ ਧਰਮ ਹੈ। ਜੇ ਤੂੰ ਨਿਆਂ ਕਰੇਗਾ ਤੇ ਤੇਰਾ ਸੁਜਸ ਸਾਰੇ ਜਗਤ ਵਿੱਚ ਹੋਵੇਗਾ।
ਸ਼ਾਦਾ ਦਾਰਾ ਖੇਲੋ ਨਿਕਟ ਪਾਏ ਪਿਦਾਰਤ ਸੋਏ।
ਇਹ ਬਾਦਸ਼ਾਹ ਸਲਾਮਤ, ਗੁਰੂ ਜੀ ਨੇ ਵਧੀਕੀ ਤਾਂ ਕੀਤੀ ਹੈ, ਉਨ੍ਹਾਂ ਨੇ ਆਪਣੇ ਕੋਲ ਤੇਰੇ ਤੋਂ ਬਾਗੀ ਹੋਏ ਸਹਿਜਾਦੇ ਨੂੰ, ਸਹਿਜਾਦੇ ਖੁਸਰੋ ਨੂੰ ਆਪਣੇ ਕੋਲ ਪਨਾਹ ਦਿੱਤੀ ਹੈ, ਉਹਨੂੰ ਆਪਣੇ ਕੋਲ ਰੱਖਿਆ। ਇਹਦਾ ਦੰਡ ਵੀ ਗੁਰੂ ਅਰਜਨ ਸਾਹਿਬ ਨੂੰ ਜ਼ਰੂਰ ਦੇਣਾ
ਚਾਹੀਦਾ
ਹੈ। ਹੁਣ ਆਪਾਂ ਉਨ੍ਹਾਂ ਨੂੰ ਦੰਡ ਦੇਵਾਂਗੇ ਤੇ ਆਉਣ ਵਾਲੇ ਸਮੇਂ ਚ ਫਿਰ ਦੁਬਾਰਾ ਉਹ ਇਹੋ ਜਿਹੀ ਗਲਤੀ ਨਹੀਂ ਕਰਨਗੇ ਜਿਹੜੀ ਗਲਤੀ ਹੁਣ ਉਨ੍ਹਾਂ ਨੇ ਕੀਤੀ ਹੈ। ਜੇ ਉਨ੍ਹਾਂ ਨੂੰ ਦੰਡ ਮਿਲ ਗਿਆ, ਸਜ਼ਾ ਮਿਲ ਗਈ, ਫਿਰ ਉਹ ਦੁਬਾਰਾ ਇਸ ਪ੍ਰਕਾਰ ਦੀ ਗਲਤੀ ਨਹੀਂ ਕਰਨਗੇ, ਇਸ ਗਲਤੀ ਨੂੰ ਨਹੀਂ ਦੁਹਰਾਣਗੇ।
ਤੁਮ ਕੋ ਦੋਸ਼ ਨਾ ਹੋਏ ਕੁਛ ਮੈਂ ਲੇਵਾਂ ਦੋਇ ਲੱਖ।
ਤੇਰੇ ਤੇ ਨਹੀਂ ਕੋਈ ਦੋਸ਼ ਲੱਗਦਾ, ਤੇਰੇ ਤੇ ਕਿਸੇ ਪ੍ਰਕਾਰ ਦਾ ਕੋਈ ਦੂਸ਼ਣ ਨਹੀਂ ਲੱਗੇਗਾ। 2 ਲੱਖ ਰੁਪਇਆ ਮੈਂ ਆਪ ਹੀ ਗੁਰੂ ਅਰਜਨ ਸਾਹਿਬ ਕੋਲੋਂ ਲੈ ਲਵਾਂਗਾ, ਮੈਨੂੰ ਕਢਾਉਣਾ ਆਉਂਦਾ ਮੈਂ ਉਹਨਾਂ ਕੋਲੋਂ ਆਪ ਹੀ 2 ਲੱਖ ਰੁਪਈਆ ਲੈ ਲਵਾਂਗਾ, 2 ਲੱਖ ਰੁਪਈਆ ਲੈ ਕੇ ਤੁਹਾਨੂੰ ਦੇਵਾਂਗਾ।
ਕਰੋ ਖਜ਼ਾਨੇ ਦਾਖਲੀ
ਤਿੰਨ ਚਾਰ ਦਿਨ ਗੁਰੂ ਜੀ ਨੂੰ ਆਪਣੇ ਕੋਲ ਰੱਖਾਂਗਾ, ਉਹਨਾਂ ਨੂੰ ਸਮਝਾਵਾਂਗਾ ਚੰਗੀ ਤਰ੍ਹਾਂ, ਸਮਝਾ ਕੇ 2 ਲੱਖ ਰੁਪਈਆ ਉਹਨਾਂ ਕੋਲੋਂ ਲੈ ਕੇ ਤੇਰੇ ਖਜ਼ਾਨੇ ਵਿਚ ਦਾਖਲ ਕਰਾਵਾਂਗਾ, ਤੇਰੇ ਖਜ਼ਾਨੇ ਵਿਚ ਜਮ੍ਹਾਂ ਕਰਾਵਾਂਗਾ।
ਅਬ ਨਾ ਬਣੇ ਕਸ਼ਮੀਰ ਕੋ ਰਾਵਰ ਕਰਨ ਪਿਆਨ।
ਬਾਦਸ਼ਾਹ ਸਲਾਮਤ, ਤੁਹਾਨੂੰ ਇੱਥੇ ਲਾਹੌਰ ਵਿਚ ਹੀ ਕਾਫੀ ਸਮਾਂ ਬੀਤ ਗਿਆ, ਹੁਣ ਨਹੀਂ ਸਮਾਂ ਬਣਦਾ ਤੁਹਾਡਾ ਕਿ ਤੁਸੀਂ ਕਸ਼ਮੀਰ ਨੂੰ ਜਾਓ। ਹੁਣ ਤੁਹਾਨੂੰ ਕਸ਼ਮੀਰ ਨਹੀਂ ਜਾਣਾ ਚਾਹੀਦਾ, ਕਿਉਂਕਿ ਪਹਿਲਾਂ ਚੰਦੂ ਲੈ ਕੇ ਆਇਆ ਸੀ ਕਸ਼ਮੀਰ ਲਿਜਾਣ ਲਈ, ਹੁਣ ਲਾਹੌਰ ਵਿਚ ਜਦੋਂ ਕਈ ਮਹੀਨੇ ਬੀਤ ਗਏ ਤੇ ਕਹਿਣ ਲੱਗਾ ਬਾਦਸ਼ਾਹ ਸਲਾਮਤ, ਹੁਣ ਤੁਹਾਡਾ ਕਸ਼ਮੀਰ ਵੱਲ ਜਾਣਾ ਨਹੀਂ ਬਣਦਾ, ਤੁਸੀਂ ਹੁਣ ਇੱਥੋਂ ਦਿੱਲੀ ਨੂੰ ਵਾਪਸ ਜਾਓ, ਇਹੀ ਤੁਹਾਡੇ ਵਾਸਤੇ ਯੋਗ ਹੈ।
ਮਰਜ਼ੀ ਤੁਹਾਡੀ
ਮਰਜ਼ੀ ਹੈ, ਅਸੀਂ ਤਾਂ ਤੁਹਾਨੂੰ ਆਪਣੀ ਬੇਨਤੀ ਕਰ ਸਕਦੇ ਹਾਂ ਕਿ ਤੁਹਾਨੂੰ ਹੁਣ ਦਿੱਲੀ ਵਾਪਸ ਜਾਣਾ ਚਾਹੀਦਾ, ਕਿਉਂਕਿ ਦਿੱਲੀਓ ਆਇਆ ਤੁਹਾਨੂੰ ਕਈ ਮਹੀਨੇ ਬੀਤ ਗਏ ਨੇ, ਹੁਣ ਜਾ ਕੇ ਦਿੱਲੀ ਵਿਚ ਦਰਬਾਰ ਚ ਜਾ ਕੇ ਤੁਹਾਨੂੰ ਆਪਣਾ ਰਾਜ ਪ੍ਰਬੰਧ ਉਹ ਵੇਖਣਾ ਚਾਹੀਦਾ, ਉਥੇ ਜਾ ਕੇ ਵਿਨੋਦ ਤੇ ਆਨੰਦ ਮਾਣੋ।
ਆਪ ਕੋ ਅਬ ਕੂਚ ਕੋ ਪਾਛੇ ਲੈ ਧਨ ਸੋਏ।
ਸਲਾਮਤ, ਤੁਸੀਂ ਆਪ ਚੱਲੋ, ਮੈਂ ਬਾਅਦ ਵਿਚ ਚੱਲ ਕੇ ਆਵਾਂਗਾ, ਮੈਂ ਪੈਸਾ ਲੈ ਲਵਾਂ ਗੁਰੂ ਅਰਜਨ ਸਾਹਿਬ ਕੋਲੋਂ, ਮੈਂ ਹਾਲੇ ਤੁਹਾਡੇ ਨਾਲ ਨਹੀਂ ਚੱਲ ਸਕਦਾ, ਤੁਸੀਂ ਜਾਓ ਦਿੱਲੀ ਨੂੰ ਵਾਪਸ, ਮੈਂ ਬਾਅਦ ਵਿਚ ਗੁਰੂ ਜੀ ਕੋਲੋਂ ਪੈਸੇ ਲੈ ਕੇ ਪੈਸੇ ਖਜ਼ਾਨੇ ਵਿਚ ਜਮ੍ਹਾਂ ਕਰਕੇ ਫਿਰ ਆ ਕੇ ਤੁਹਾਨੂੰ ਮਿਲਾਂਗਾ।
ਕਰੈ ਛਪਾਲ ਸਿੱਖ ਮੋਕੋ।
ਬਾਦਸ਼ਾਹ ਸਲਾਮਤ, ਜੇ ਤੁਹਾਡੇ ਕੋਲ ਕੋਈ ਗੁਰੂ ਜੀ ਦੀ ਸਿਫਾਰਿਸ਼ ਕਰੇ ਨਾ, ਤੇ ਤੁਸੀਂ ਕਿਸੇ ਦੀ ਸਿਫਾਰਿਸ਼ ਨਹੀਂ ਸੁਣਦੇ ਗੁਰੂ ਜੀ ਵਾਸਤੇ, ਗੁਰੂ ਜੀ ਨੂੰ ਮੇਰੇ ਹਵਾਲੇ ਕਰ ਦਿਓ, ਉਹਨਾਂ ਨੂੰ ਮੈਂ 3-4 ਦਿਨ ਆਪਣੇ ਕੋਲ ਰੱਖਾਂਗਾ, ਉਹਨਾਂ ਕੋਲੋਂ ਪੈਸੇ ਲਵਾਂਗਾ, ਉਹਨਾਂ ਨੂੰ ਸਮਝਾਵਾਂਗਾ, ਤੇ ਜੇ ਤੁਹਾਡੇ ਕੋਲ ਕੋਈ ਗੁਰੂ ਜੀ ਵਾਸਤੇ ਸਿਫਾਰਿਸ਼ ਕਰੇ, ਤੇ ਇਹ ਬਾਦਸ਼ਾਹ ਸਲਾਮਤ, ਤੁਸੀਂ ਕਿਸੇ ਦੀ ਸਿਫਾਰਿਸ਼ ਨਹੀਂ ਸੁਣਨੀ।
ਹਾਂ ਕਹਿ ਵਾਰੀ ਸ਼ਾਹ ਤੇ ਨਿਕਸਿਓ ਤਛਿਨ ਆਏ।
ਇਹਦਾ ਚੰਦੂ ਨੇ ਬੇਨਤੀ ਮਿੰਨਤ ਤਰਲਾ ਕਰਕੇ ਬਾਦਸ਼ਾਹ ਜਹਾਂਗੀਰ ਕੋਲੋਂ ਹਾਂ ਕਹਿਵਾ ਲਈ, ਬਾਦਸ਼ਾਹ ਜਹਾਂਗੀਰ ਕੋਲੋਂ ਹਾਮੀ ਭਰਵਾ ਲਈ। ਬਾਦਸ਼ਾਹ ਨੇ ਕਹਿ ਦਿੱਤਾ, ਠੀਕ ਹੈ ਦੀਵਾਨ ਜੀ, ਤੁਸੀਂ ਗੁਰੂ ਜੀ ਨੂੰ ਆਪਣੇ ਕੋਲ 3-4 ਦਿਨਾਂ ਵਾਸਤੇ ਰੱਖ ਲਓ, ਬਾਅਦ ਵਿਚ ਆ ਜਾਣਾ, ਮੈਂ ਦਿੱਲੀ ਨੂੰ ਰਵਾਨਾ ਹੁੰਦਾ, ਤੁਸੀਂ ਬਾਅਦ ਵਿਚ ਚੱਲ ਕੇ ਆ ਜਾਣਾ। ਸੀਤਾ ਬਾਦਸ਼ਾਹ ਕੋਲੋਂ ਦੀਵਾਨ ਚੰਦੂ ਨੇ ਹਾਮੀ ਭਰਵਾ ਲਈ, ਤੇ ਚੰਦੂ ਬੜੀ ਛੇਤੀ ਨਾਲ ਕਾਹਲੀ ਨਾਲ ਬਾਦਸ਼ਾਹ ਦੀ ਕਚਹਿਰੀ ਚੋਂ ਬਾਹਰ ਨਿਕਲ ਕੇ ਆਇਆ।
ਕਰੇ ਸਿਪਾਹੀ ਸੰਗ ਗੁਰ ਨਿਜ ਡੇਰੇ ਕੁਲ ਆਏ।
ਆਪਣੇ ਨਾਲ ਸਿਪਾਹੀਆਂ ਨੂੰ ਲਿਆ ਤੇ ਸਿਪਾਹੀਆਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਜੀ ਨੂੰ ਪ੍ਰੇਰਿਆ ਤੇ ਕਹਿਣ ਲੱਗਾ, ਗੁਰੂ ਜੀ ਤੁਸੀਂ ਹੁਣ ਕਿਤੇ ਹੋਰ ਨਹੀਂ ਜਾਣਾ, ਮੇਰੇ ਨਾਲ ਚੱਲੋ, ਮੇਰੀ ਹਵੇਲੀ ਚ ਮੇਰੇ ਘਰ ਚੱਲੋ, ਤੁਹਾਨੂੰ ਮੇਰੇ ਘਰ ਜਾਣਾ ਪਵੇਗਾ, ਕਿਉਂਕਿ ਬਾਦਸ਼ਾਹ ਦਾ ਹੁਕਮ ਹੈ। ਏਦਾਂ ਚੰਦੂ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਨਾਲ ਕਰ ਲਿਆ ਔਰ ਆਪਣੇ ਨਾਲ ਲੈ ਕੇ ਆਪਣੇ ਘਰ ਚੱਲ ਕੇ ਆਇਆ।
ਪੰਜ ਸਿੱਖ ਡਿਉਡੀ ਬਿਖੈ ਕਰਕੇ ਕੈਦ ਬਿਠਾਏ।
ਸਤਿਗੁਰਾਂ ਨੂੰ ਆਪਣੀ ਹਵੇਲੀ ਚ ਪ੍ਰਵੇਸ਼ ਕਰਾਇਆ ਤੇ ਜਿਹੜੇ ਸਤਿਗੁਰਾਂ ਦੇ ਨਾਲ 5 ਸਿੱਖ ਸੀ ਉਹਨਾਂ ਨੂੰ ਬਾਹਰ ਡਿਉਡੀ ਵਿਚ ਕੈਦੀ ਬਣਾ ਦਿੱਤਾ। ਉਹਨਾਂ ਸਮਿਆਂ ਵਿਚ ਜਿਹੜੀਆਂ ਵੱਡੀਆਂ ਹਵੇਲੀਆਂ ਹੁੰਦੀਆਂ ਸੀ, ਡਿਉਡੀਆਂ ਦੇ ਵਿਚ ਕਮਰੇ ਬਣੇ ਹੋਇਆ ਕਰਦੇ ਸਨ, ਤੇ ਸਤਿਗੁਰਾਂ ਨੂੰ ਤੇ ਅੰਦਰ ਲੈ ਗਿਆ। ਜਿਹੜੇ 5 ਸਿੱਖ ਸੀ, ਭਾਈ ਵਿਧੀ ਚੰਦ, ਭਾਈ ਜੇਠਾ, ਪੈੜਾ ਲਗਾ ਤੇ ਭਾਈ ਪੁਰਾਣਾ, ਉਹਨਾਂ ਨੂੰ ਬਾਹਰ ਜਿਹੜਾ ਡਿਉਡੀ ਚ ਕਮਰਾ ਸੀ, ਉਸ ਡਿਉਡੀ ਦੇ ਕਮਰੇ ਵਿਚ ਉਹਦਾ 5 ਸਿੱਖਾਂ ਨੂੰ ਕੈਦੀ ਬਣਾ ਲਿਆ।
ਅੰਤਰ ਗੁਰੂ ਉਤਾਰ ਕਹਿ ਕਹਾਰ ਨਿਕਸਾਏ।
ਸਤਿਗੁਰਾਂ ਨੂੰ ਅੰਦਰ ਉਤਾਰਿਆ, ਪਾਲਕੀ ਸਮੇਤ ਸਤਿਗੁਰਾਂ ਨੂੰ ਅੰਦਰ ਲੈ ਕੇ ਗਿਆ, ਤੇ ਜਿਹੜੇ ਕਹਾਰ ਸਨ, ਕਹਾਰਾਂ ਨੂੰ ਆਖਿਆ ਕਿ ਪਾਲਕੀ ਛੱਡ ਕੇ ਹੁਣ ਤੁਸੀਂ ਇੱਥੋਂ ਬਾਹਰ ਚਲੇ ਜਾਓ, ਤੁਹਾਡਾ ਹੁਣ ਇੱਥੇ ਕੋਈ ਕੰਮ ਨਹੀਂ। ਕਹਾਰਾਂ ਨੂੰ ਉਸ ਵਕਤ ਦੀਵਾਨ ਚੰਦੂ ਨੇ ਆਪਣੀ ਹਵੇਲੀ ਚੋਂ ਬਾਹਰ ਕੱਢ ਦਿੱਤਾ।
ਸਿਮਰ ਪਏ ਕਰ ਲੈ ਗਏ ਡੇਰਾ ਦਿਓ ਕਰਾਏ।
ਹਨੇਰਾ ਸੀ ਉਸ ਵੇਲੇ, ਕਾਫੀ ਹਨੇਰਾ ਪੈ ਚੁੱਕਾ ਸੀ ਜਦੋਂ ਚੰਦੂ ਸਤਿਗੁਰਾਂ ਨੂੰ ਆਪਣੀ ਹਵੇਲੀ ਵਿਚ ਲੈ ਕੇ ਆਇਆ।
ਬ੍ਰਿੰਦ ਸਿਪਾਹੀ ਦ੍ਰਿੜ ਕਰੇ ਸਾਵਧਾਨ ਰਖਾਏ।
ਬਹੁਤ ਸਾਰੇ ਸਿਪਾਹੀਆਂ ਨੂੰ ਤਾੜਨਾ ਕਰਦਿਆਂ, ਉਹਨਾਂ ਨੂੰ ਸੁਚੇਤ ਕਰਦਿਆਂ ਕਹਿੰਦਾ, ਵੇਖੋ ਜੇ ਕਿਤੇ ਸਿੱਖ ਨਾ ਆ ਜਾਣ ਇੱਥੇ ਗੁਰੂ ਜੀ ਨੂੰ ਛੁਡਾਉਣ ਵਾਸਤੇ, ਤੁਸੀਂ ਸਾਵਧਾਨ ਹੋ ਕੇ ਰਾਤ ਨੂੰ ਇੱਥੇ ਪਹਿਰਾ ਦੇਣਾ। ਏਦਾਂ ਕਹਿ ਕੇ ਇਹਨੇ ਸਿਪਾਹੀਆਂ ਨੂੰ ਚੰਗੀ ਤਰ੍ਹਾਂ ਸਾਵਧਾਨ ਕੀਤਾ।
ਨਿਸਬਾ ਸੇ ਠਾਂਡੇ ਰਹੋ
ਤਲਵਾਰਾਂ ਤੇ ਢਾਲਾਂ ਹੱਥਾਂ ਵਿਚ ਫੜ ਕੇ ਤਿਆਰ ਬਰ ਤਿਆਰ ਹੋ ਕੇ ਰਾਤ ਦਿਨ ਖਲੋਤੇ ਰਹਿਣਾ। ਕਿਤੇ ਐਸਾ ਨਾ ਹੋਵੇ ਕਿ ਗੁਰੂ ਜੀ ਇੱਥੋਂ ਚਲੇ ਜਾਣ ਜਾਂ ਉਨ੍ਹਾਂ ਦੇ ਸਿੱਖ ਆ ਕੇ ਉਨ੍ਹਾਂ ਨੂੰ ਛੁਡਾ ਲੈਣ। ਤੁਸੀਂ ਕਿਰਪਾਨਾਂ ਢਾਲਾਂ ਹੱਥ ਵਿਚ ਪਕੜ ਕੇ ਤਿਆਰ ਬਰ ਤਿਆਰ ਹੋ ਕੇ ਸਾਵਧਾਨ ਹੋ ਕੇ ਰਾਤ ਦਿਨ ਖਲੋਤੇ ਰਹਿਣਾ ਹੈ। ਵੱਡਾ ਦਰਵਾਜ਼ਾ ਹੈ ਉਹ ਬੰਦ ਕਰ ਦਿਓ ਹਵੇਲੀ ਦਾ, ਤੇ ਹਵੇਲੀ ਦਾ ਵੱਡਾ ਦਰਵਾਜ਼ਾ ਬੰਦ ਕਰਕੇ ਕਿਸੇ ਨੂੰ ਨੇੜੇ ਨਹੀਂ ਆਉਣ ਦੇਣਾ। ਕੋਈ ਵੀ ਆਵੇ ਉਹਨੂੰ ਮਾਰ ਕੇ ਦੂਰ ਭਜਾ ਦੇਣਾ, ਕਿਸੇ ਵੀ ਸਿੱਖ ਨੂੰ ਨੇੜੇ ਨਹੀਂ ਲੱਗਣ ਦੇਣਾ।
ਮਨ ਭਾਵਤ ਮੇਰੀ ਭਈ ਹਰ ਕਿਉਂ ਮੋੜ ਮਿਸਾਲ।
ਸਤਿਗੁਰਾਂ ਨੂੰ ਆਪਣੀ ਹਵੇਲੀ ਚ ਉਤਾਰ ਕੇ ਚੰਦੂ ਬੜਾ ਖੁਸ਼ ਹੋਇਆ, ਕਹਿੰਦਾ ਮੇਰੀ ਤਾਂ ਮਨ ਭਾਉਂਦੀ ਹੋ ਗਈ ਹੈ, ਜੋ ਮੈਂ ਚਾਹੁੰਦਾ ਸੀ ਉਹ ਮੇਰੀ ਇੱਛਾ ਪੂਰੀ ਹੋ ਗਈ ਹੈ। ਮੈਂ ਚਾਹੁੰਦਾ ਸੀ ਗੁਰੂ ਜੀ ਨੂੰ ਕੈਦੀ ਬਣਾਉਣਾ, ਅੱਜ ਗੁਰੂ ਜੀ ਨੂੰ ਆਪਣੇ ਹਵਾਲੇ ਕਰਕੇ ਮੈਂ ਆਪਣੇ ਅਧੀਨ ਕਰਕੇ ਕੈਦੀ ਬਣਾ ਚੁੱਕਾ ਹਾਂ।
ਸੁਪਤੇ ਖਾਤਰ ਜਮਾ ਕਰ ਕਰ ਠਾਂਡੇ ਨਰ ਜਾਲ।
ਏਦਾਂ ਚੰਗੀ ਤਰ੍ਹਾਂ ਤਸੱਲੀ ਕਰਕੇ ਬਹੁਤ ਸਾਰੇ ਸਿਪਾਹੀਆਂ ਨੂੰ ਪਹਿਰੇ ਤੇ ਖੜਾ ਕਰਕੇ, ਚੰਦੂ ਰਾਤ ਦਾ ਸਮਾਂ ਸੀ ਉਦੋਂ ਤਾਂ ਗੁਰੂ ਸਾਹਿਬ ਨਾਲ ਕੋਈ ਗੱਲਬਾਤ ਨਹੀਂ ਕੀਤੀ, ਤੇ ਰਾਤ ਨੂੰ ਇਹ ਜਾ ਕੇ ਸੌ ਗਿਆ, ਆਪਣੇ ਮੰਜੇ ਤੇ ਬੜੀ ਤਸੱਲੀ ਨਾਲ ਜਾ ਕੇ ਸੁੱਤਾ ਹੈ। ਰਾਤ ਬਤੀਤ ਹੋਈ ਤੇ ਅਗਲੇ ਦਿਨ ਬਾਦਸ਼ਾਹ ਨੇ ਆਪਣੀ ਸਾਰੀ ਫੌਜ ਨੂੰ ਹੁਕਮ ਕਰ ਦਿੱਤਾ ਜਹਾਂਗੀਰ ਨੇ, ਕਿਉਂਕਿ ਇਹਨੇ ਦਿੱਲੀ ਨੂੰ ਵਾਪਸ ਜਾਣਾ ਸੀ। ਪਹਿਲੇ ਦਿਨ ਸਤਿਗੁਰਾਂ ਨੂੰ ਮਿਲਿਆ, ਅਗਲੇ ਦਿਨ ਬਾਦਸ਼ਾਹ ਨੇ ਜਦੋਂ ਦਿਨ ਚੜਿਆ ਤੇ ਆਪਣੀ ਸਾਰੀ ਫੌਜ ਨੂੰ ਆਪਣੇ ਸਾਰੇ ਸਿਪਾਹੀਆਂ ਨੂੰ ਹੁਕਮਨਾਮਾ ਜਾਰੀ ਕਰ ਦਿੱਤਾ।
ਬਜੇ ਨਗਾਰੇ ਪੂਛ ਕੇ ਸੁਣ ਸਭ ਹੋ ਸੁਣ ਲੀਨ।
ਨੇ ਹੁਕਮ ਕਰ ਦਿੱਤਾ, ਭਾਈ ਨਗਾਰੇ ਵਜਾਓ, ਚੋਭਾ ਲਾਓ, ਹੁਣ ਆਪਾਂ ਦਿੱਲੀ ਨੂੰ ਵਾਪਸ ਜਾਣਾ। ਤੇ ਬਾਦਸ਼ਾਹ ਦਾ ਹੁਕਮ ਸੁਣਦਿਆਂ ਨਗਾਰੇ ਤੇ ਚੋਭਾ ਵੱਜ ਗਈਆਂ। ਉਸੇ ਵੇਲੇ ਸਾਰੀਆਂ ਫੌਜਾਂ ਨੇ ਕਮਰ ਕੱਸੇ ਕਰ ਲਏ, ਤਿਆਰੀਆਂ ਕਰ ਲਈਆਂ।
ਜੋ ਪਈ ਹਜ਼ਰਤ ਜਦ ਤਿਆਰ ਹੋਏ ਗਏ
ਬਾਦਸ਼ਾਹ ਜਹਾਂਗੀਰ ਜਿਸ ਵੇਲੇ ਤਿਆਰ ਹੋ ਗਿਆ ਚੱਲਣ ਵਾਸਤੇ,
ਚੰਦੂ ਅਗੀ ਮੇਲ ਤਬ ਕੀਓ।
ਚੰਦੂ ਨੇ ਸੋਚਿਆ ਵੀ ਬਾਦਸ਼ਾਹ ਨੂੰ ਤੋੜ ਕੇ ਆਉਣਾ ਚਾਹੀਦਾ, ਤੇ ਬਾਦਸ਼ਾਹ ਨੂੰ ਮਿਲਣ ਵਾਸਤੇ ਉਸ ਵੇਲੇ ਚੰਦੂ ਪਾਪੀ ਜਹਾਂਗੀਰ ਨੂੰ ਆ ਕੇ ਮਿਲਿਆ।
ਦਿਓ ਪਰਮਾਨਗੀ ਮੁਝ ਕੋ ਆਪੋ।
ਕਹਿਣ ਲੱਗਾ ਬਾਦਸ਼ਾਹ ਸਲਾਮਤ, ਅੱਜ ਮੈਂ ਤੁਹਾਡੇ ਨਾਲ ਨਹੀਂ ਜਾ ਸਕਦਾ, ਆਪ ਦੀ ਕਿਰਪਾ ਕਰਕੇ ਮੈਨੂੰ ਪ੍ਰਵਾਨਗੀ ਦਿਓ, ਮੈਨੂੰ ਆਗਿਆ ਦਿਓ।
ਦਿਨ ਚਾਰਕ ਮੈਂ ਕਰਵ ਮਿਲਾ ਪੋ।
ਚਾਰਕ ਦਿਨ ਇੱਥੇ ਰਹਿਣਾ ਚਾਹੁੰਦਾ ਲਾਹੌਰ, ਤੇ ਚਾਰਕ ਦਿਨਾਂ ਬਾਅਦ ਮੈਂ ਆ ਕੇ ਤੁਹਾਨੂੰ ਆਪੇ ਹੀ ਮਿਲ ਲਵਾਂਗਾ, ਤੁਸੀਂ ਜਿੱਥੇ ਹੋਵੋਗੇ। ਬਾਦਸ਼ਾਹ ਸਲਾਮਤ, ਮੈਨੂੰ ਚਾਰਕ ਦਿਨਾਂ ਦੀ ਛੁੱਟੀ ਦੇ ਦਿਓ, ਚਾਰ ਦਿਨਾਂ ਬਾਅਦ ਮੈਂ ਆ ਕੇ ਤੁਹਾਨੂੰ ਆਪ ਹੀ ਮਿਲ ਲਵਾਂਗਾ।
ਕਛੂ ਮਾਮਲੇ ਕੀ ਰਹਿ ਕਾਰ।
ਇੱਥੇ ਕੁਝ ਕੁ ਮਾਮਲੇ ਦੀ ਕਾਰ ਰਹਿੰਦੀ ਹੈ, ਕੁਝ ਕੁ ਜਿਹੜਾ ਮਾਮਲਾ ਲੋਕਾਂ ਕੋਲੋਂ ਉਗਰਾਹਣਾ ਹੈ, ਲੋਕਾਂ ਕੋਲੋਂ ਜਿਹੜਾ ਮਸੂਲ ਲੈਣਾ, ਉਹ ਹਾਲੇ ਕੁਝ ਕੁ ਲੋਕਾਂ ਕੋਲੋਂ ਟੈਕਸ ਲੈਣਾ ਰਹਿੰਦਾ ਹੈ।
ਇੱਕ ਸੰਮਤ ਕੀ ਕਰਨ ਸੰਵਾਰ।
ਇੱਕ ਸਾਲ ਦਾ ਲੇਖਾ ਜੋ ਕਹੇ ਦੀਵਾਨ ਜੋ ਸੀ, ਦੀਵਾਨ ਦਾ ਕੰਮ ਹੁੰਦਾ ਸੀ ਹਿਸਾਬ ਕਿਤਾਬ ਕਰਨਾ। ਕਹਿਣ ਲੱਗਾ ਜੀ ਬਾਦਸ਼ਾਹ ਸਲਾਮਤ, ਇੱਕ ਸਾਲ ਦਾ ਹਿਸਾਬ ਕਿਤਾਬ ਹੈ, ਉਹ ਕਰਨ ਵਾਸਤੇ ਮੈਨੂੰ ਚਾਰ ਕੁ ਦਿਨ ਹੋਰ ਲੱਗ ਜਾਣੇ ਨੇ।
ਨਵੀਂ ਸਿੰਧ ਲਾਗੇ ਚਮੰਦਾਏ।
ਮੈਂ ਮੁਨੀਮਾਂ ਨੂੰ ਲਾਇਆ ਹੋਇਆ, ਮੁਨੀਮ ਲੱਗੇ ਹੋਏ ਨੇ ਹਿਸਾਬ ਕਿਤਾਬ ਕਰਨ ਵਾਸਤੇ,
ਖਰਚ ਵੀ ਸਭ ਸਮਝਾਏ।
ਮੈਂ ਸਾਰਾ ਹਿਸਾਬ ਕਿਤਾਬ ਕਰਨਾ ਚਾਹੁੰਦਾ ਕਿ ਕਿੰਨੇ ਪੈਸੇ ਜਮ੍ਹਾਂ ਹੋਏ ਨੇ, ਕਿੰਨਾ ਸਾਡਾ ਖਰਚਾ ਹੋਇਆ ਹੈ, ਆਮਦਨ ਕਿੰਨੀ ਹੋਈ ਹੈ, ਇਹ ਸਾਰਾ ਹਿਸਾਬ ਕਿਤਾਬ ਬਾਦਸ਼ਾਹ ਮੈਨੂੰ ਲਾਉਣ ਤੇ ਸਮਾਂ ਲੱਗਣਾ। ਅੱਜ ਮੈਂ ਤੁਹਾਡੇ ਨਾਲ ਨਹੀਂ ਜਾ ਸਕਦਾ, ਮੈਨੂੰ ਚਾਰ ਕੁ ਦਿਨਾਂ ਦਾ ਸਮਾਂ ਦੇ ਦਿਓ, ਚਾਰ ਦਿਨਾਂ ਬਾਅਦ ਮੈਂ ਆਪ ਹੀ ਤੁਹਾਨੂੰ ਆ ਮਿਲਾਂਗਾ। ਚੰਦੂ ਚਾਰ ਦਿਨਾਂ ਦਾ ਸਮਾਂ ਤਾਂ ਮੰਗਦਾ ਹੈ, ਇਹਨਾਂ ਚਾਰ ਦਿਨਾਂ ਵਿਚ ਗੁਰੂ ਅਰਜਨ ਸਾਹਿਬ ਨੂੰ ਆਪਣੀ ਈਨ ਮਨਾਉਣਾ ਚਾਹੁੰਦਾ ਸੀ ਚੰਦੂ। ਇਸ ਕਰਕੇ ਬਾਦਸ਼ਾਹ ਨੂੰ ਬਾਰ ਬਾਰ ਕਹਿ ਕੇ ਸਮਾਂ ਮੰਗ ਰਿਹਾ।
ਕਰ ਫਰੇਬ ਕੋ ਛੋੜੇ ਸਾਥ,
ਇੱਦਾਂ ਦਾ ਫਰੇਬ ਕਰਕੇ, ਛਲ ਕਰਕੇ, ਕਪਟ ਕਰਕੇ ਚੰਦੂ ਨੇ ਬਾਦਸ਼ਾਹ ਦਾ ਸਾਥ ਛੱਡ ਦਿੱਤਾ, ਬਾਦਸ਼ਾਹ ਨੂੰ ਤੋੜ ਦਿੱਤਾ।
ਸ਼ਾਹ ਨਚਿਤਵੇ ਪੁਨ ਗੁਰ ਗਾਤ,
ਬਾਦਸ਼ਾਹ ਨੇ ਮੁੜ ਕੇ ਵੀ ਪੁੱਛਿਆ ਕਿ ਗੁਰੂ ਜੀ ਦਾ ਕੀ ਹਾਲ ਹੈ, ਤੂੰ ਉਨ੍ਹਾਂ ਨੂੰ ਨਾਲ ਲੈ ਕੇ ਗਿਆ। ਬਾਦਸ਼ਾਹ ਸੀ, ਬਾਦਸ਼ਾਹ ਲੋਕਾਂ ਦਾ ਸੁਭਾਅ ਹੁੰਦਾ ਹੈ। ਹੋਈ ਗੱਲ ਬੀਤ ਗਈ, ਇੱਕ ਦਿਨ ਪਹਿਲਾਂ ਗੁਰੂ ਸਾਹਿਬ ਨੂੰ ਮਿਲਿਆ ਸੀ, ਹੁਣ ਇਹਨੇ ਪੁੱਛਿਆ ਨਹੀਂ ਹੈ। ਬਾਦਸ਼ਾਹ ਨੇ ਗੁਰੂ ਸਾਹਿਬ ਜੀ ਦੀ ਗੱਲ ਵੀ ਉਸ ਵੇਲੇ ਯਾਦ ਨਹੀਂ ਕੀਤੀ।
ਬਹੁਤ ਧੰਦੇ ਗਨ ਭੋਗਨ ਵਿਸ਼ੇ,
ਕਿਉਂਕਿ ਬਾਦਸ਼ਾਹ ਤੇ ਰਾਜੇ ਲੋਕ ਬਹੁਤ ਧੰਦਿਆਂ ਵਿਚ ਤੇ ਵਿਸ਼ੇ ਵਿਕਾਰਾਂ ਨੂੰ ਭੋਗਦੇ ਰਹਿੰਦੇ ਨੇ, ਉਨ੍ਹਾਂ ਨੂੰ ਕਿੱਥੇ ਗੁਰੂ ਪਰਮੇਸ਼ਰ ਯਾਦ ਰਹਿੰਦਾ ਹੈ।
ਬਹੁਤ ਚਲਿਓ ਚੜ ਕਿਆ ਸੁਧ ਤਿਸੇ,
ਉਸ ਵੇਲੇ ਚੜ ਕੇ ਚੱਲ ਪਿਆ, ਇਹਨੂੰ ਕੀ ਸੁਧ ਮੁੜ ਕੇ ਪਤਾ ਲੱਗੇ ਕਿ ਗੁਰੂ ਜੀ ਦਾ ਪਿੱਛੇ ਕੀ ਹੋਇਆ ਕੀ ਬਣਿਆ ਹੈ।
ਪੂਰਬ ਵੀ ਕਬ ਗੁਰ ਪ੍ਰਸੰਗ, ਕੋਈ ਨ ਕਰਤ ਸ਼ਾ ਕੇ ਸੰਗ,
ਬਾਦਸ਼ਾਹ ਨੇ ਅੱਜ ਗੁਰੂ ਜੀ ਦੇ ਬਾਰੇ ਕੋਈ ਗੱਲ ਨਹੀਂ ਕੀਤੀ। ਪਹਿਲਾਂ ਵੀ ਕਦੇ ਇਹਨੇ ਗੁਰੂ ਸਾਹਿਬ ਬਾਰੇ ਕੋਈ ਗੱਲ ਨਹੀਂ ਸੀ ਕੀਤੀ, ਕਦੇ ਗੁਰੂ ਸਾਹਿਬ ਬਾਰੇ ਕੋਈ ਪ੍ਰਸੰਗ ਨਾ ਇਹਨੇ ਕੀਤਾ ਸੀ। ਜੇ ਕੋਈ ਬਾਦਸ਼ਾਹ ਦੇ ਕੋਲ ਗੁਰੂ ਸਾਹਿਬ ਦਾ ਪ੍ਰਸੰਗ ਛੇੜਦਾ ਸੀ,
ਸਿਮਰ ਦੁਐਸ਼ ਕੋ ਦੁਸ਼ਟ ਚਲਾਵੇ,
ਉਸ ਵੇਲੇ ਦੁਐਸ਼ ਚਿਤਵ ਕੇ ਜਿਹੜੇ ਗੁਰੂ ਸਾਹਿਬ ਦੇ ਦੋਖੀ ਸਨ, ਦੁਐਖੀ ਸਨ, ਉਹ ਹੀ ਬਾਦਸ਼ਾਹ ਕੋਲ ਗੁਰੂ ਜੀ ਦਾ ਜ਼ਿਕਰ ਕਰਦੇ ਸੀ। ਉਦਾਂ ਬਾਦਸ਼ਾਹ ਕੋਲ ਕਦੇ ਗੁਰੂ ਸਾਹਿਬ ਦੀ ਗੱਲ ਨਹੀਂ ਸੀ ਚੱਲੀ। ਜਿਹੜੇ ਦੁਐਖੀ ਲੋਕ ਸਨ ਗੁਰੂ ਸਾਹਿਬ ਨਾਲ ਦੁਐਸ਼ ਕਰਨ ਵਾਲੇ, ਉਹੀ ਬਾਦਸ਼ਾਹ ਦੇ ਕੋਲ ਸਤਿਗੁਰਾਂ ਦਾ ਪ੍ਰਸੰਗ ਛੇੜਦੇ ਸਨ।
ਸੁਲਬੀ ਸੁਲਹੀ ਚੰਦੋ ਬਤਾਵੇ,
ਐਸੀ ਕੌਣ ਸੀ ਸੁਲੀ ਖਾਂ, ਸੁਲਬੀ ਖਾਂ ਜਾਂ ਚੰਦੂ ਵਰਗੇ ਜਿਹੜੇ ਪਾਪੀ ਸੀ, ਇਹੀ ਬਾਦਸ਼ਾਹ ਦੇ ਕੋਲ ਗੁਰੂ ਸਾਹਿਬ ਦਾ ਪ੍ਰਕਰਨ ਛੇੜਦੇ ਸੀ, ਜ਼ਿਕਰ ਕਰਦੇ ਸੀ। ਨਹੀਂ ਤਾਂ ਬਾਦਸ਼ਾਹ ਕੋਲ ਕਦੇ ਸਤਿਗੁਰਾਂ ਦੀ ਕੋਈ ਗੱਲ ਨਹੀਂ ਸੀ ਚੱਲਦੀ।
ਧਨ ਹੰਕਾਰੀ ਜਾਣੈ ਸੋਇਨਾ,
ਬਾਦਸ਼ਾਹ ਦਾ ਸਤਿਗੁਰਾਂ ਨਾਲ ਨਾ ਕੋਈ ਲੈਣਾ ਨਾ ਕੋਈ ਦੇਣਾ ਸੀ। ਇਸ ਕਰਕੇ ਇਹਦੇ ਅੰਦਰ ਤਾਂ ਧਨ ਦਾ ਹੰਕਾਰ ਸੀ, ਪਦਵੀ ਦਾ ਹੰਕਾਰ ਸੀ ਕਿ ਮੈਂ ਬਾਦਸ਼ਾਹ ਹਾਂ। ਇਹਨੂੰ ਕੀ ਪਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਹਿਮਾ ਬਾਰੇ।
ਅਹੈ ਤੁਰਕ ਪੁਨ ਗ੍ਰਸੇ ਬਿਕਾਰੇ, ਕਹਾਂ ਚਿਨਾਰੀ ਗੁਰੂ ਨਾਰੇ,
ਕਹਿੰਦੇ ਇੱਕ ਤੁਰਕ ਹੈ, ਦੂਜਾ ਵਿਕਾਰਾਂ ਚ ਦਰਸਿਆ ਹੋਇਆ ਸੀ। ਇਹਨੇ ਕੀ ਜਾਣਨਾ ਸੀ ਗੁਰੂ ਸਾਹਿਬ ਦੀ ਮਹਿਮਾ ਨੂੰ, ਸਤਿਗੁਰਾਂ ਦੀ ਉਦਾਰਤਾ ਨੂੰ, ਮਹਾਰਾਜ ਜੀ ਦੀ ਦਰਿਆ ਦਿਲੀ ਨੂੰ, ਇਹਨੇ ਭਲਾ ਕੀ ਜਾਣਨਾ ਸੀ।
ਮੈਂ ਪ੍ਰਸੰਗ ਚੱਲ ਮਿਲੇ ਪਿਛਾਰੇ,
ਇਹਨੇ ਕੋਈ ਪ੍ਰਸੰਗ ਨਹੀਂ ਚੱਲਣ ਦਿੱਤਾ। ਇੱਥੋਂ ਤੱਕ ਕਿ ਚੰਦੂ ਦੇ ਨਾਲ ਦੇ ਜਿਹੜੇ ਉਮਰਾਵ ਸੀ ਨਾ ਅਫਸਰ, ਚੰਦੂ ਨੇ ਉਹਨਾਂ ਨੂੰ ਵੀ ਕਹਿ ਦਿੱਤਾ, ਕਹਿੰਦੇ ਬਾਦਸ਼ਾਹ ਦੇ ਕੋਲ ਗੁਰੂ ਜੀ ਦਾ ਕੋਈ ਜ਼ਿਕਰ ਨਹੀਂ ਚੱਲਣਾ ਚਾਹੀਦਾ, ਖਿਆਲ ਰੱਖਿਆ ਜੇ, ਕਿਉਂਕਿ ਚੰਦੂ ਨੇ ਆਪਣੇ ਹਮਾਇਤੀ ਬਣਾਏ ਹੋਏ ਸੀ ਬਹੁਤ ਸਾਰੇ ਅਫਸਰ। ਕਹਿੰਦਾ ਗੁਰੂ ਸਾਹਿਬ ਦਾ ਜ਼ਿਕਰ ਬਾਦਸ਼ਾਹ ਕੋਲ ਨਹੀਂ ਚੱਲਣਾ ਚਾਹੀਦਾ, ਬਾਦਸ਼ਾਹ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਕਿ ਗੁਰੂ ਜੀ ਕਿੱਥੇ ਹਨ।
ਗਮਨਤ ਮਿਲਿਓ ਸਕਲ ਕੋ ਜਾਏ, ਜੇ ਹਜ਼ੂਰ ਗੁਰਗਾ ਦੇ ਚਲਾਏ।
ਇਸ ਪ੍ਰਕਾਰ ਨਾਲ ਚੰਦੂ ਵਾਪਸ ਆਇਆ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਨੇ ਕੈਦੀ ਬਣਾਇਆ ਹੋਇਆ ਸੀ, ਉਥੇ ਚੰਦੂ ਬਾਦਸ਼ਾਹ ਨੂੰ ਮਿਲ ਕੇ ਆਪਣੀ ਹਵੇਲੀ ਚ ਵਾਪਸ ਆਇਆ ਹੈ।
ਬੁੱਧ ਬਲ ਤੇ ਫਕੀਰਨ ਜੇ ਲੋਕ,
ਆਵਣ ਤੋਂ ਪਹਿਲਾਂ ਆਪਣੇ ਨਾਲ ਦੇ ਸਾਰੇ ਅਹਿਲਕਾਰਾਂ ਨੂੰ ਵਜ਼ੀਰਾਂ ਨੂੰ ਸਮਝਾ ਕੇ ਆਇਆ ਚੰਦੂ। ਕਹਿੰਦਾ ਗੁਰੂ ਸਾਹਿਬ ਦਾ ਜ਼ਿਕਰ ਨਹੀਂ ਚੱਲਣ ਦੇਣਾ ਬਾਦਸ਼ਾਹ ਕੋਲ, ਜੇ ਕਿਤੇ ਚੱਲੇ ਵੀ ਨਾ ਤੇ ਤੁਸੀਂ ਬਾਦਸ਼ਾਹ ਕੋਲ ਗੁਰੂ ਜੀ ਦੀ ਹੇਠ ਹੀ ਵਿਖਾਉਣੀ ਹੈ। ਤੁਸੀਂ ਕਹਿਣਾ ਉਹ ਕੀ ਨੇ ਫਕੀਰ ਜੇ, ਉਨ੍ਹਾਂ ਫਕੀਰਾਂ ਦਾ ਕੀ ਇੱਥੇ ਜ਼ਿਕਰ ਕਰਨਾ ਹੋਇਆ, ਫਕੀਰਾਂ ਦੀ ਇੱਥੇ ਕੀ ਗੱਲ ਕਰਨੀ ਹੋਈ। ਇਹਦਾ ਕਹਿ ਕੇ ਆਪਣੀ ਬੁੱਧੀ ਦੇ ਬਲ ਨਾਲ ਤੁਸੀਂ ਗੁਰੂ ਜੀ ਦਾ ਜਿਹੜਾ ਨੀਵਾਂ ਪਾਨੀ ਉੱਥੇ ਪ੍ਰਸਿੱਧ ਕਰਕੇ ਵਿਖਾਉਣਾ।
ਰਹੋ ਪਿਛਾੜੀ ਤੁਮ ਪਰਵਾਸੇ, ਕਿਤਕ ਦਿਨ ਮੈਂ ਆਇਓ ਪਾਸੇ,
ਤੁਹਾਡੇ ਭਰੋਸੇ ਨਾਲ ਮੈਂ ਇੱਥੇ ਕੁਝ ਦਿਨ ਰਹਾਂਗਾ, ਮੈਨੂੰ ਤੁਹਾਡਾ ਭਰੋਸਾ ਹੈ, ਤੁਹਾਡਾ ਵਿਸ਼ਵਾਸ ਹੈ ਕਿ ਤੁਸੀਂ ਮੇਰੀ ਗੱਲ ਇੱਥੇ ਪੂਰੀ ਕਰੋਗੇ, ਬਾਦਸ਼ਾਹ ਮੇਰੀ ਹਮਾਇਤ ਕਰੋਗੇ। ਏਦਾਂ ਕਹਿ ਕੇ ਚੰਦੂ ਕਹਿਣ ਲੱਗਾ ਮੈਂ ਹੁਣ ਕੁਝ ਦਿਨ ਇੱਥੇ ਰਹਾਂਗਾ, कुछ दिन बाद आके तुहानू आके मिलांगा।
करी कचहरी अपनी संग किस धन दे किस मिर्गल उबाच।
उस वक्त ने जिन्नी कचहरी सी ना बादशाह दी उन्हां सारयां नूं चंदू ने अपने वल कर लिया। किसे नूं पैसे दा लालच दे के, किसे नूं रुतबे दा लालच दे के, किसे दा कोई काम कराउण वास्ते कह दिता कि तेरा काम मैं करावांगा, तू आ मेरा काम करा दे। इदा जिन्नी कचहरी सी ना बादशाह दी, कचहरी दे जिन्ने नायब अफसर वजीर अहलकार सी उन्हां सारयां नूं चंदू ने अपना बना लिया, अपना कर लिया।
या समीप समोसवाए
जेहो जेहो जे रुतबिया दे मालक सी उस तरह सुभाए मान हो रहे ने। बादशाह दे कोल चंदू दी वड्याई करदे ने सारे, कहंदे जी दीवान चंदू बड़ा उत्तम प्राणी है, बड़ा बुद्धिमान है, वेखो तुहाडे कम्मां नूं किवें दयालता दे नाल दयानता दे नाल करदा है।
चंगो हटियो तीर धर के दुष्टपनी में चित को धर के।
इदा चंदू ने बादशाह नूं विदा कीता लाहौर तो, ते बादशाह नूं विदा करके चंदू वापस हटिया, वापस मिड़िया, हठ धारण करके अपने मन च बड़ा खुश होया, बड़ा भारी खुशी दे नाल के मैं गुरु जी नूं अपने कोल कैदी बना लिया, हुण मैं उन्हां नूं अपनी कीन मनावांगा, अपनी गल मनावांगा। इस तरह सोच के मूर्ख वापस मुड़िया। धन गुरु अर्जन साहब जी महाराज जी नूं जिथे उतारिया होया सी उथे आया है।
रब ने चढ़ाए मोड ते आयो सतगुर अर्जन जय उतरायो।
सारिया नूं चढ़ा के बादशाह समेत जिन्ने अफसर अहलकार सी सारिया नूं चढ़ा के फिर सारिया तो वेला हो के चंदू उथे आया हवेली विच जिथे दीन दुनिया दे पातशाह पंजवे नाथ जगत गुरु श्री गुरु अर्जन देव साहब जी महाराज जी नूं एक दिन पहला रात नूं उतारिया सी।
बैठे सन्मुख रिश्ते भरे
आया आके सतगुरां दे सामने बैठा चंदू, ना इन्हें कोई राम सलाम कीती, बड़े हंकार सतगुरां दे सामने बैठा, सामने बह के बड़े क्रोध विच आके क्रोध विच भरिया होया बोलिया।
कह चुप बच दुख ते जरियो
दुख नाल सड़िया बलिया होया हिरदा कोले कोले होया चंदू पापी दा। ते पापी बंदा पाप ही अपने मुंह तो बोलदा है, भैड़े कबूल बोलिया गुरु अर्जन साहब जी नूं बड़े गुस्से नाल कहण लगा।
मोर सुता की मोर सगाए
लगा तुसी मेरी धी दी सगाई मोड़ के
क्यों न मानी बिना अलाए।
मैं इनियां मेहनतां कीतियां तुहाडियां इनियां बेनतियां तुहानू कीतियां है पर तुसी मेरी गल नहीं मन्नी, तुसी मेरी धी दा रिश्ता मोड़िया है ते मैं तुहाडे अगे मिन्नतां कीतियां भी तुसी रिश्ता कबूल कर लो पर तुसी मेरी गल नहीं मन्नी। दो वारी तुहाडे कोल अपने लागे भेजे लाग दे के
अत चिंता हमरे चित लागे।
मेरे चित विच तां अत दी चिंता लगी सी पर तुसी दो वेरी मेरे लागी वापस मोड़ दिते खाली, उन्हां कोलों लाग नहीं लिया। मेरे चित विच उस समय दी बड़ी भारी चिंता लगी हुई है।
लेन साक तो रयो किथाए दई मोए कुकल समताए।
कहण लगा तुसी मेरी रिश्ता मेरी सगाई ता तुसी मेरी धी दी की मननी सी, उल्टा साक ता तुसी की लेना सी, उल्टा मैनू कुत्ते दे बराबर कहा, तुसी कुकर कह के मैनू संबोधन कीता के चंदू कुत्ता है, ए कह के तुसी संबोधन कीता है।
अब लोक छो न बिगड़े सपने नाता ले जाओ कल अपने।
गुरु जी हाले तक तुहाडा सपने विच भी कुछ नहीं बिगड़िया, हाले तक तुहाडा कोई बिगाड़ नहीं होया, सपने विच भी तुहाडा कुछ नहीं बिगड़िया, हाले भी समय है, मेरी धी दा रिश्ता अपने पुत्र हरगोबिंद साहब वास्ते प्रवान कर लो और इथो अपने घर नूं सुख नाल वापस चले जाओ।
ना ता कुकर पाखे जिम जवै लगों गैल कुकर होए अबै।
नहीं ता तुसी मैनू कुत्ता कहा ना, कुत्ता के चंदू कुत्ता है, ते वेख लो मैं कुत्ता बन के तुहाडे पिछे लग जांगा, ਕੁੱਤਾ ਬਣ ਕੇ ਤੁਹਾਡੇ ਪਿੱਛੇ ਪੈ ਜਾਵਾਂਗਾ, ਤੁਹਾਡਾ ਖਹਿੜਾ ਨਹੀਂ ਛੱਡਾਂਗਾ।
ਦਿਓ ਜਵਾਬ ਮੈਂ ਕਰੋ ਉਪਾਏ ਸੋਜ ਬਿਆ ਕੀ
ਜਵਾਬ ਦਿਓ ਜਾਂ ਕੋਈ ਉਪਾਅ ਕਰੋ, ਛੇਤੀ ਨਾਲ ਦੱਸੋ ਕਿ ਜੇ ਤੁਸੀਂ ਜਵਾਬ ਦਿਓਗੇ ਹਾਮੀ ਭਰਦੇ ਹੋ ਤੇ ਵਿਆਹ ਦੀਆਂ ਵਸਤੂਆਂ ਇਕੱਠੀਆਂ ਕਰੋ, ਫਿਰ ਵਿਆਹ ਦੀਆਂ ਤਿਆਰੀਆਂ ਕਰੋ, ਤੇ ਜੇ ਤੁਸੀਂ ਜਵਾਬ ਦਿੰਦੇ ਹੋ ਰਿਸ਼ਤਾ ਨਹੀਂ ਮੰਨਦੇ ਤੇ ਫਿਰ ਮੈਂ ਤੁਹਾਨੂੰ ਇੱਥੋਂ ਜਿਉਂਦਾ ਨਹੀਂ ਜਾਣ ਦੇਣਾ, ਫਿਰ ਮੈਂ ਤੁਹਾਨੂੰ ਇੱਥੇ ਮਾਰ ਕੇ ਖਤਮ ਕਰ ਦੇਣਾ ਹੈ। ਜਦੋਂ ਚੰਦੂ ਇਹ ਗੱਲਾਂ ਬੋਲਿਆ, ਹਾਲਾਂਕਿ ਹਲੀਮੀ ਨਾਲ ਪੇਸ਼ ਆ ਸਕਦਾ ਸੀ, ਸਤਿਗੁਰਾਂ ਨੂੰ ਮਿੰਨਤ ਤਰਲਾ ਬੇਨਤੀ ਕਰਦਾ ਤੇ ਝੁੱਕ ਕੇ ਸ਼ਰਨ ਚ ਪੈ ਜਾਂਦਾ, ਗੁਰੂ ਸਾਹਿਬ ਇਹਨੂੰ ਗਲ ਨਾਲ ਲਾ ਲੈਂਦੇ, ਪਰ ਇਹਨੇ ਹੁਣ ਵੀ ਝੁਕਿਆ ਨਹੀਂ, ਆਪਣੇ ਰੁਤਬੇ ਦਾ ਉਸ ਵੇਲੇ ਮਾਣ ਵਿਖਾਇਆ ਤੇ ਉਸ ਵਕਤ ਹੰਕਾਰ ਨਾਲ ਹੀ ਇਹ ਸਾਰੀਆਂ ਗੱਲਾਂ ਕਹੀਆਂ ਤੇ ਸੁਣ ਕੇ ਗੁਰੂ ਅਰਜਨ ਸਾਹਿਬ ਜਿਹੜੇ ਨਿਰ ਭੈ ਦੇ ਕਿਸੇ ਦਾ ਡਰ ਨਹੀਂ ਮੰਨਦੇ, ਨਿਰ ਭਉ ਨੇ ਭਉ ਤੋਂ ਰਹਿਤ ਨੇ, ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਸੁਤਾ ਦੀਨ ਕੀ ਕਿਵੇਂ ਅਭਿਲਾਖਾ।
ਕਹਿੰਦੇ ਦੀਵਾਨ ਜੀ, ਤੁਸੀਂ ਆਪਣੀ ਲੜਕੀ ਦਾ ਰਿਸ਼ਤਾ ਦੇਣ ਨੂੰ ਕਿਵੇਂ ਅਭਿਲਾਖਾ ਕਰਦੇ ਹੋ, ਕਿਵੇਂ ਤੁਸੀਂ ਇਹ ਇੱਛਾ ਕਰਦੇ ਹੋ।
ਤੂੰ ਉੱਚੀ ਕੁਲ ਹੈ ਚੁਬਾਰਾ, ਹਮਕੋ ਮੋਰੀ ਸਰ ਸੇ ਉਚਾਰਾ।
ਤੂੰ ਉੱਚੀ ਕੁਲ ਵਾਲਾ, ਤੂੰ ਆਪਣੇ ਆਪ ਨੂੰ ਚੁਬਾਰਾ ਕਿਹਾ ਤੇ ਸਾਨੂੰ ਤੂੰ ਮੋਰੀ ਦੇ ਤੁਲ ਕਿਹਾ ਕਿ ਗੁਰੂ ਘਰ ਮੋਰੀ ਦੇ ਬਰਾਬਰ ਹੈ। ਤੂੰ ਉੱਚੀ ਕੁੱਲ ਵਾਲਾ, ਤੂੰ ਚੁਬਾਰੇ ਦੇ ਸਮਾਨ ਹੋਵੇ ਤੇ ਸਾਨੂੰ ਤੂੰ ਨੀਵਿਆਂ ਕਹਿ ਕੇ ਗੁਰੂ ਘਰ ਨੂੰ ਮੋਰੀ ਦੇ ਤੁਲ ਕਹਿ ਕੇ ਸੰਬੋਧਨ ਕੀਤਾ, ਮੋਰੀ ਦੇ ਸਮਾਨ ਸਾਨੂੰ ਉਚਾਰਿਆ ਹੈ।
ਮਿਲੇ ਚੁਬਾਰੇ ਸੰਗ ਚੁਬਾਰਾ,
ਤੇ ਮੋਰੀ ਦੇ ਨਾਲ ਮੋਰੀ ਦਾ ਮੇਲ ਹੋ ਜਾਂਦਾ, ਜੇ ਮੋਰੀ ਆ ਤੇ ਮੋਰੀ ਦਾ ਮੋਰੀ ਨਾਲ ਹੀ ਮੇਲ ਹੋਵੇਗਾ, ਤੇ ਜਿਹੜਾ ਚੁਬਾਰਾ ਹੈ ਚੁਬਾਰੇ ਦਾ ਚੁਬਾਰਿਆਂ ਨਾਲ ਹੀ ਮੇਲ ਚੰਗਾ ਲੱਗਦਾ, ਚੁਬਾਰਿਆਂ ਦਾ ਮੇਲ ਚੁਬਾਰਿਆਂ ਨਾਲ ਹੀ ਫੱਬਦਾ ਹੈ।
ਤਬ ਵੀ ਕਹੋ ਅਭੈ ਵੀ ਕਹੈ ਸਮਸੋ ਮਿਲਣ ਭਲੇ ਸਭ ਲੈ।
ਇਹ ਗੱਲ ਅਸੀਂ ਉਦੋਂ ਵੀ ਕਹੀ ਸੀ ਤੇ ਅੱਜ ਵੀ ਉਹੀ ਕਹਿ ਰਿਹਾ, ਇਹ ਨਹੀਂ ਕਿ ਉਦੋਂ ਕਹੀ ਤੇ ਅੱਜ ਬਦਲ ਰਹੇ ਹਾਂ, ਉਦੋਂ ਵੀ ਕਹੀ ਸੀ ਤੇ ਅੱਜ ਵੀ ਕਹਿ ਰਿਹਾ ਕਿ ਚੰਦੂ ਬਰਾਬਰ ਦਿਆਂ ਦੇ ਨਾਲ ਮੇਲ ਹੁੰਦਾ, ਬਰਾਬਰ ਦਿਆਂ ਨਾਲ ਤੂੰ ਚੁਬਾਰਾ ਚੁਬਾਰਾ ਲੱਭ, ਤੂੰ ਸਾਨੂੰ ਗੁਰੂ ਘਰ ਨੂੰ ਮੋਰੀ ਕਿਹਾ, ਅਸੀਂ ਮੋਰੀ ਨਾਲ ਮੇਲ ਕਰ ਲਿਆ, ਨਵੀਆਂ ਜਿਹੜੇ ਨਿਮਾਣੇ ਤੈਨੂੰ ਉਦੋਂ ਵੀ ਇਹ ਗੱਲ ਕਹੀ ਸੀ, ਅੱਜ ਵੀ ਕਹਿ ਰਿਹਾ ਕਿ ਬਰਾਬਰ ਦੇ ਨਾਲ ਮੇਲਣਾ ਸਭ ਤੋਂ ਚੰਗਾ ਜਾਣਦੇ ਹਨ।
ਅੰਤਰ ਬੋਲ ਹਮਾਰ ਤੁਮਾਰਾ, ਕਿਤ ਮੋਰੀ ਕਿਤ ਹੋਤ ਚੁਬਾਰਾ।
ਸਾਡਾ ਫਰਕ ਹੀ ਬੜਾ ਚੰਦੂ, ਤੇਰਾ ਤੇ ਸਾਡਾ ਜ਼ਮੀਨ ਸਮਾਨ ਦਾ ਫਰਕ ਹੈ, ਤੂੰ ਚੁਬਾਰਾ ਤੇ ਅਸੀਂ ਮੋਰੀ, ਕਦੇ ਫਰਕ ਹੋ ਸਕਦਾ? ਇੰਨਾ ਫਰਕ ਕਦੇ ਮਿਟ ਸਕਦਾ? ਕਿੱਥੇ ਤੂੰ ਚੁਬਾਰਾ ਤੇ ਸਾਨੂੰ ਤੂੰ ਮੋਰੀ ਕਿਹਾ, ਚੁਬਾਰੇ ਤੇ ਮੋਰੀ ਦਾ ਮੇਲ ਕਿਵੇਂ ਹੋ ਸਕਦਾ? ਏਡਾ ਵੱਡਾ ਆਪਣਾ ਫਰਕ ਹੈ।
ਕਹੋ ਨਾ ਤੂੰ ਕਰ ਜੋ ਤੈ ਲੈ।
ਮਹਾਰਾਜ ਜੀ ਕਹਿੰਦੇ ਚੰਦੂ, ਜਿਹੜੀ ਦੂਜੀ ਗੱਲ ਤੂੰ ਕਹੀ ਹੈ ਕਿ ਅਸੀਂ ਤੈਨੂੰ ਕੁੱਤਾ ਕਿਹਾ, ਪਾਤਸ਼ਾਹ ਕਹਿੰਦੇ ਅਸੀਂ ਆਖਿਆ ਨਹੀਂ, ਕਿਉਂਕਿ ਸਾਡੇ ਘਰ ਦਾ ਸਿਧਾਂਤ ਹੈ ਬੋਲਣਾ ਜੀ ਹਰ ਸੱਜਣ ਸਵਾਮੀ ਪੂਰਾ, ਅਸੀਂ ਤਾਂ ਇਹ ਸਿਧਾਂਤ ਪ੍ਰਗਟ ਕੀਤਾ ਹੈ, ਅਸੀਂ ਤੈਨੂੰ ਕੁੱਤਾ ਨਹੀਂ ਆਖਿਆ।
ਸਿੱਖ ਨੇ ਕਹੋ ਹਮੋ ਕਹਿ ਤਦਾ,
ਅਸੀਂ ਨਹੀਂ ਆਖਿਆ। ਇਹ ਨਹੀਂ ਕਿ ਗੁਰੂ ਸਾਹਿਬ ਨੇ ਡਰਦਿਆਂ ਮਾਰਿਆ ਕਹਿ ਦਿੱਤਾ ਕਿ ਬਾਦਸ਼ਾਹ ਚੰਦੂ ਅਸੀਂ ਤੈਨੂੰ ਕੁੱਤਾ ਨਹੀਂ ਕਿਹਾ, ਪਰ ਮਹਾਰਾਜ ਸੱਚੇ ਪਾਤਸ਼ਾਹ ਬੜੀ ਨਿਡਰਤਾ ਨਾਲ ਜਵਾਬ ਦਿੰਦੇ, ਕਹਿੰਦੇ ਚੰਦੂ ਅਸੀਂ ਤੈਨੂੰ ਕੁੱਤਾ ਨਹੀਂ ਕਿਹਾ, ਪਰ ਹਾਂ ਸਾਡੇ ਕਿਸੇ ਸਿੱਖ ਨੇ ਕਹਿ ਦਿੱਤਾ ਹੋਵੇ ਤੇ ਅਸੀਂ ਉਹਦੀ ਜ਼ਿੰਮੇਵਾਰੀ ਵੀ ਆਪਣੇ ਸਿਰ ਤੇ ਲੈਂਦੇ ਹਾਂ, ਜੇ ਸਿੱਖ ਨੇ ਕਿਹਾ ਤੇ ਸਮਝ ਲੈ ਅਸੀਂ ਆਖਿਆ, ਕਿਉਂਕਿ ਸਿੱਖ ਵਿੱਚ ਤੇ ਸਾਡੇ ਚ ਫਰਕ ਕੋਈ ਨਹੀਂ। ਧੰਨ ਗੁਰੂ ਅਰਜਨ ਸਾਹਿਬ ਬੜੀ ਨਿਡਰਤਾ ਤੇ ਨਿਰਭੈਤਾ ਨਾਲ ਚੰਦੂ ਨੂੰ ਜਵਾਬ ਦੇ ਰਹੇ ਨੇ, ਨਹੀਂ ਤਾਂ ਜੇ ਕੋਈ ਭੈ ਹੁੰਦਾ ਡਰ ਹੁੰਦਾ ਤੇ ਕਹਿੰਦੇ ਚੰਦੂ ਅਸੀਂ ਤਾਂ ਨੀ ਤੈਨੂੰ ਕੁੱਤਾ ਕਿਹਾ, ਜੇ ਸਾਡੇ ਕਿਸੇ ਸਿੱਖ ਨੇ ਵੀ ਕਿਹਾ, ਸਿੱਖ ਦੇ ਕਹਿਣ ਦੀ ਜ਼ਿੰਮੇਵਾਰੀ ਵੀ ਅਸੀਂ ਆਪਣੇ ਸਿਰ ਤੇ ਲੈਂਦੇ ਹਾਂ, ਕਿਉਂਕਿ ਸਿੱਖ ਤੇ ਗੁਰੂ ਵਿੱਚ ਕੋਈ ਫਰਕ ਨਹੀਂ ਹੈ।
ਸਿੱਖ ਹਮ ਇੱਕ ਰੂਪ ਹੈ ਸਦਾ,
ਸਿੱਖ ਤੇ ਅਸੀਂ ਦੋਵੇਂ ਇੱਕ ਰੂਪ ਹੀ ਹਾਂ, जो सिख ने कह दिता ते समझ लै असी आख्या है।
सुन मन जरियो जरियो ने बैन कूर पसारे लाल जैन।
हुण किहदा मन सड़ बल गया जो सतगुरां ने कहा ना जे सिख ने भी कहा ते असी उहदा दोष अपने सिर ते लैने आ। ते सुनदिया सड़ गया चंदू दा हिरदा सतगुरां दे बचने दे कोल जरे ना गए ते बड़े क्रूर करके ने अपनियां अखां लाल सुरख करके वेख्या।
निकट बुलाए
अपने सिपाहियां नूं अपने कोल सद्या ते अपने सिपाहियां नूं अपने कोल सद के बुला के ने हुक्म कीता। कहण लगा अज तो बाद इन्हां नूं जल ते भोजन नहीं पहुंचण देना। गर्मियां दे दिन सन जेठ दी तपदी गर्मी सी। आधे आधे घंटे बाद बंदा पानी मंगदा दस दस मिंट बाद पानी मंगदा है। अत दी गर्मी सतगुरु सच्चे पातशाह जी दा इन्हें पानी बंद कर दिता कि इन्हां नूं पानी नहीं देना ना इन्हां नूं भोजन देना है।
जब लागेगी त्रिखा मानी देगन लाग दियो तब पानी।
जदों इन्हां नूं प्यास लगेगी ना चंगी ज्यादा ते ए आखण पानी पीना है ते तुसीं इन्हां कोलों एक लख रुपया गिण के लैके फिर एक गिलास पानी दा देना पीण वास्ते। लख रुपया गिण के लैके फिर इन्हां नूं पीण नूं पानी देना है।
व्याकुल होए छुदत बो जब लियो लाख दियो भोजन तब।
जदों ये भुख नाल व्याकुल होणगे इन्हां नूं भुख लगेगी डाढ़ी ते भुख नाल व्याकुल होणगे फिर जदों प्रशादा मंगणगे उदों भी लख रुपया लैके तां रोटी देनी है इन्हां नूं। लख रुपया लैके इन्हां नूं भोजन देना है।
निंद्रा ते जब सुपतन चै दे लख तो सोवन लै।
इन्हां नूं नींद आवे इसे तरह ही बैठे रहन चौंकड़ा मार के लम्मा नहीं पैण देना इन्हां नूं आराम नहीं करन देना ना खलोण देना। ते जे इन्हां नूं नींद आवे ते नींद वस हो के सोना चाहण ता भी सौण वास्ते इन्हां कोलो लख रुपया दंड लैना है फिर इन्हां नूं सौण देना है। मन च बड़ा हंकार है ना अपनी पदवी का अपने पैसा रुपया का। कहिंदा निमदे नहीं मेरे अगे। कहिंदा हुण वेखियो मैं इन्हां दा किवें संघार करदा किवें इन्हां नूं मार के खत्म करदा हां।
एक मात को निश्चय मान कह लियो नाता कह दियो प्राण।
सतगुरां नूं कहण लगा सिपाहियां नूं हुक्म करके ना फिर गुरु साहब नूं कहण लगा कहिंदा एक गल दा निश्चय मान लो गुरु जी जां तां मेरी धी दा रिश्ता प्रवान कर लो ते जां अपने प्राण दे दियो दोहां चो एक काम तुहानू करना पैणा जां रिश्ता मन लो ते जां फिर अपने प्राण दे दियो।
सुन सतगुर तब बाके अलावे
धन गुरु अर्जन साहब सच्चे पातशाह जी अगो बोले कहण लगे चंदू जे तेरे मन दी ए खाहिश है ना कि असी प्रशादा ना छकीए जल ना पीवीए आराम ना करिए ते जा असी बचन करदे अज तो बाद ना सोवांगे ना जल छकांगे। अब ते सुपत ना पीए ना खावें अज तो बाद ना सोवांगे ना जल पीवांगे ते ना ही भोजन छकांगे ए असी तेरे नाल बचन करदे हां।
बैठे रहे पीछां करो जथा करबे मन जा।
इथे इको जगह ते बैठे रहांगे चौंकड़ा मार के लेटांगे नहीं आज जिवें हुण बैठे आ चौंकड़ा मार के इसे तरह ही बैठे रहांगे। इको तेरे मन ते जो आउंदी आ तू कर लै असी तेनू नहीं रोक दे कि तू आ कम क्यों कर रहे। महाराज कहते चंदू तेरे चेत च जो आवे तेरे मन च जो आवे तू कर लै।
अपर कठोर सुदुष्ट बखाना करे सिपाही गन सब दाना।
होर कठोरताई विच आ के होर गुस्से च आ के अपने सिपाहियां नूं ताड़िया कहिंदा वेखियो किते आराम ना करन लग पैण अपने पैर ना हिलाण लग पैण इह किते नींद वस ना हो जाण इन्हां नूं सौण नहीं देना पानी नहीं पीण नूं देना खाण नूं भोजन नहीं देना। एदा अपने सिपाहियां नूं बार बार ताड़ के कठोर बोलदा चंदू
खरे रहो राखो तकराए नहे न खाए ਪੀਏ ਸੁਭ ਤਾਏ
ਖੜੇ ਰਹੋ ਇੱਥੇ ਇਹਨਾਂ ਦੀ ਤਕੜਾਈ ਨਾਲ ਪਹਿਰਾ ਦੇਣਾ ਸਾਵਧਾਨੀ ਨਾਲ ਪਹਿਰਾ ਦੇਣਾ ਇਹਨਾਂ ਨੂੰ ਨਾ ਕੁਝ ਖਾਣ ਦੇਣਾ ਨਾ ਇਹਨਾਂ ਨੂੰ ਕੁਝ ਪੀਣ ਦੇਣਾ ਤੇ ਨਾ ਇਹਨਾਂ ਨੂੰ ਸੌਣ ਦੇਣਾ ਹੈ
ਪੰਚੋ ਸਿੱਖਣ ਪੌਰ ਮਝਾਰੋ ਕੈਦ ਕਰੋ ਰਸਨ ਕੋ ਡਾਰੋ
ਜਿਹੜੇ ਇਹਨਾਂ ਦੇ ਨਾਲ ਪੰਜ ਸਿੱਖ ਨੇ ਨਾ ਉਹ ਬਾਹਰ ਬੰਦ ਕੀਤੇ ਹੋਏ ਨੇ ਡਿਓੜੀ ਵਿਚ ਏਦਾਂ ਕਰੋ ਉਹਨਾਂ ਨੂੰ ਰੱਸਿਆਂ ਨਾਲ ਬੰਨ ਕੇ ਜੋੜ ਕੇ ਬੰਨ ਕੇ ਰੱਖ ਦੇ ਉੱਥੇ
ਇਸਕੇ ਪਾਸ ਨਾ ਬੀਜਾ ਬਾਤ ਬਖਾਨਾ ਕੋਈ ਨਾ ਬੀਜਾ
ਰੱਸਿਆਂ ਨਾਲ ਬੰਨ ਕੇ ਉਹਨਾਂ ਨੂੰ ਉੱਥੇ ਕੈਦ ਕਰ ਦਿਓ ਉਹਨਾਂ ਪੰਜਾਂ ਸਿੱਖਾਂ ਚੋਂ ਇੱਕ ਨੂੰ ਵੀ ਇੱਥੇ ਗੁਰੂ ਕੋਲ ਨਹੀਂ ਆਉਣ ਦੇਣਾ ਗੁਰੂ ਜੀ ਕੋਲ ਇੱਕ ਨੂੰ ਵੀ ਨਹੀਂ ਆਉਣ ਦੇਣਾ ਇਹਨਾਂ ਦੇ ਨੇੜੇ ਨਹੀਂ ਆਉਣ ਦੇਣਾ ਨਾ ਇਹ ਇਹਨਾਂ ਦੇ ਨਾਲ ਕਿਸੇ ਨੂੰ ਕੋਈ ਗੱਲ ਕਰਨ ਦੇਣੀ
ਹੈ
ਇੱਥੇ ਕੱਲਿਆਂ ਨੂੰ ਬਿਠਾ ਕੇ ਰੱਖਣਾ ਕਿਸੇ ਸਿੱਖ ਨੂੰ ਇਹਨਾਂ ਨਾਲ ਗੱਲ ਨਹੀਂ ਕਰਨ ਦੇਣੀ ਉਹਨਾਂ ਨੂੰ ਉੱਥੇ ਰੱਸਿਆਂ ਨਾਲ ਬੰਨ ਕੇ ਜੋੜ ਕੇ ਬੰਨ ਕੇ ਕੈਦੀ ਬਣਾ ਛੱਡੋ ਇਹਨਾਂ ਨੂੰ ਕੱਲਿਆਂ ਨੂੰ ਇੱਥੇ ਬਿਠਾਈ ਰੱਖੋ ਇਹਨਾਂ ਨੂੰ ਕਿਸੇ ਨਾਲ ਗੱਲ ਨਹੀਂ ਕਰਨ ਦੇਣੀ ਬੋਲਣ ਨਹੀਂ ਦੇਣਾ ਇੱਕ ਬੰਦਾ ਹਰ ਵੇਲੇ ਇਹਨਾਂ ਦੇ ਸਿਰ ਤੇ ਖਲੋਤਾ ਪਹਿਰਾ ਦਿੰਦਾ ਰਹੇ
ਉੱਠਣੇ ਦਿਓ ਨਾ ਬੋਲਣ ਦਿਓ
ਨਾ ਇਹਨਾਂ ਨੂੰ ਉੱਠਣ ਦੇਣਾ ਜਿਵੇਂ ਬੈਠੇ ਨੇ ਇਸੇ ਤਰ੍ਹਾਂ ਹੀ ਬੈਠੇ ਰਹਿਣ ਉੱਠਣ ਵੀ ਨਹੀਂ ਦੇਣਾ ਤੇ ਨਾ ਇਹਨਾਂ ਨੂੰ ਲੇਟਣ ਦੇਣਾ
ਬੋਲਣ ਦਿਓ ਨਾ
ਇਹਨਾਂ ਨੂੰ ਬੋਲਣ ਵੀ ਨਹੀਂ ਦੇਣਾ ਕਿਸੇ ਨਾਲ ਗੱਲ ਵੀ ਨਹੀਂ ਕਰਨ ਦੇਣੀ ਆਪਣੇ ਸਿੱਖਾਂ ਨਾਲ ਇਹ ਤੁਸੀਂ ਧਿਆਨ ਨਾਲ ਵੇਖ ਕੇ ਚੰਗੀ ਤਰ੍ਹਾਂ ਪਹਿਰਾ ਦੇਣਾ ਹੈ ਦੂਜੇ ਦਿਨ ਇੱਕ ਰਾਤ ਗੁਰੂ ਸਾਹਿਬ ਨੂੰ ਇੱਥੇ ਬੀਤ ਚੁੱਕੀ ਹੈ ਬਿਨਾਂ ਜਲ ਪਾਣੀ ਛਕਿਆ ਦੂਜੇ ਦਿਨ ਇਸ ਤਰ੍ਹਾਂ ਦਾ ਹੁਕਮ ਜਾਰੀ ਕਰਕੇ ਚੰਦੂ ਇਹਨਾਂ ਨੂੰ ਕੁਝ ਖਾਣ ਪੀਣ ਨੂੰ ਨਹੀਂ ਦੇਣਾ ਤੋ ਇਸ ਪ੍ਰਕਾਰ ਨਾਲ ਇਹ ਹੁਕਮ ਜਾਰੀ ਕਰਕੇ ਸਿਪਾਹੀਆਂ ਨੂੰ ਤਕੜਾਈ ਨਾਲ ਉੱਥੇ ਪਹਿਰਾ ਦੇਣ ਵਾਸਤੇ ਤਾਕੀਦ ਕਰਦਾ ਹੋਇਆ ਚੰਦੂ ਆਪਣੇ ਘਰ ਨੂੰ ਚਲਾ ਗਿਆ ਪਾਪੀ ਆਪਣੇ ਘਰ ਚ ਪ੍ਰਵੇਸ਼ ਕਰ ਗਿਆ
ਉਹ ਦਿਨ ਬੀਤ ਗਏ ਨਿਸ ਬੀਤੇ ਖਾਣ ਪਾਣ ਮਿਲ ਸਤਿਗੁਰ ਰੀਤੇ
ਰਾਤ ਬੀਤ ਗਈ ਹੈ ਦੂਜਾ ਦਿਨ ਬੀਤ ਗਿਆ ਤੇ ਫਿਰ ਦੂਜੀ ਰਾਤ ਵੀ ਇਸੇ ਤਰ੍ਹਾਂ ਹੀ ਬੀਤ ਗਈ ਸਤਿਗੁਰਾਂ ਨੇ ਨਾ ਕੁਝ ਛਕਿਆ ਨਾ ਕੁਝ ਪੀਤਾ ਨਾ ਕੁਝ ਖਾਧਾ ਹੈ ਉਸੇ ਤਰ੍ਹਾਂ ਚੌਂਕੜੇ ਤੇ ਇੱਕੋ ਅਡੋਲ ਆਸਣ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਨੇਤਰ ਬੰਦ ਨੇ ਸਮਾਧੀ ਲੱਗੀ ਹੋਈ ਹੈ ਆਪਣੇ ਨਿਜ ਸਰੂਪ ਦੇ ਪ੍ਰਾਇਣ ਅਧੀਨ ਹੋ ਕੇ ਸੁਰਤ ਦਸਮ ਦੁਆਰ ਚ ਚੜੀ ਹੋਈ ਸਰੀਰ ਦੀ ਕੋਈ ਪਰਵਾਹ ਹੀ ਨਹੀਂ ਕਿ ਕਿੱਥੇ ਹੈ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਦੂਸਰਾ ਦਿਨ ਤੇ ਦੂਜੀ ਰਾਤ ਇਸੇ ਤਰ੍ਹਾਂ ਬਿਨਾਂ ਕੁਝ ਖਾਧਿਆਂ ਪੀਤਿਆਂ ਬਤੀਤ ਹੋ ਗਈ
ਸਿੱਖਣ ਮੈਂ ਰੋਲਾ ਭਰ ਗਏ ਗੁਰ ਕਿਤ ਗਏ ਨਾ ਸੁਧ ਕੋ ਪਏ
ਬਾਹਰ ਸਿੱਖਾਂ ਵਿਚ ਰੋਲਾ ਪੈ ਗਿਆ ਜਿਹੜੇ ਬਾਹਰ ਲਾਹੌਰ ਦੇ ਸਿੱਖ ਸੀ ਉਨ੍ਹਾਂ ਵਿਚ ਰੋਲਾ ਪੈ ਗਿਆ ਕਿ ਸਤਿਗੁਰੂ ਜੀ ਅਚਾਨਕ ਕਿੱਧਰ ਚਲੇ ਗਏ ਕਿਉਂਕਿ ਸਿੱਖਾਂ ਨੂੰ ਪਤਾ ਨਹੀਂ ਸੀ ਗੁਰੂ ਸਾਹਿਬ ਕਿੱਥੇ ਚਲੇ ਗਏ ਬਾਦਸ਼ਾਹ ਨੂੰ ਮਿਲਣ ਗਏ ਮੁੜ ਕੇ ਵਾਪਸ ਨਹੀਂ ਆਏ ਕਿਸ ਪਾਸੇ ਚਲੇ ਗਏ ਨੇ ਕਿਤੇ ਵਾਪਸ ਅੰਮ੍ਰਿਤਸਰ ਚਲੇ ਗਏ ਨੇ ਜਾਂ ਇੱਥੇ ਕਿਸੇ ਸਿੱਖ ਦੇ ਘਰ ਚ ਨੇ ਕਹਿੰਦੇ ਇੱਦਾਂ ਸਾਰੇ ਸਿੱਖਾਂ ਵਿਚ ਬਾਹਰ ਰੋਲਾ ਪੈ ਗਿਆ ਕਿ ਸਤਿਗੁਰੂ ਜੀ ਕਿੱਥੇ ਗਏ ਹਨ ਇੱਧਰ ਉੱਧਰ ਨਗਰ ਵਿਚ ਫਿਰ ਕੇ ਸਿੱਖ ਲੱਭਣ ਲੱਗੇ ਸਤਿਗੁਰਾਂ ਨੂੰ ਕੱਲੇ ਕੱਲੇ ਸਿੱਖ ਦੇ ਘਰ ਭਾਈ ਸਿੱਧੂ ਜੀ ਦੇ ਘਰ ਗਏ ਜਿੱਥੇ ਮਹਾਰਾਜ ਜੀ ਨੇ ਪਹਿਲਾਂ ਟਿਕਾਣਾ ਕੀਤਾ ਸੀ ਉੱਥੇ ਵੀ ਸਤਿਗੁਰੂ ਜੀ ਨਾ ਮਿਲੇ ਗੁਰੂ ਰਾਮਦਾਸ ਸਾਹਿਬ ਦਾ ਜਿੱਥੇ ਪ੍ਰਕਾਸ਼ ਹੋਇਆ ਚੂੜਕਾਣਾ ਮੰਡੀ ਲਾਹੌਰ ਉੱਥੇ ਧਰਮਸ਼ਾਲਾ ਚ ਵੇਖਣ ਗਏ ਉੱਥੇ ਵੀ ਸਤਿਗੁਰੂ ਜੀ ਨਹੀਂ ਜਿੱਥੇ ਵੀ ਜਾ ਕੇ ਵੇਖਿਆ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਜੀ ਕਿਤੇ ਵੀ ਨਜ਼ਰ ਨਹੀਂ ਆਏ
ਸਿੱਖਣ ਕੇ ਕਰ ਸਿੱਖ ਫਿਰਨ ਤੇ ਕਿਤ ਸਤਿਗੁਰ ਉਤਰੇ ਗੁਣਵੰਤੇ
ਸਿੱਖਾਂ ਦੇ ਘਰ ਸਿੱਖ ਫਿਰ ਰਹੇ ਨੇ ਲੱਭ ਰਹੇ ਨੇ ਭਾਲ ਰਹੇ ਨੇ ਕਿ ਸਤਿਗੁਰੂ ਜੀ ਕਿਤੇ ਮਿਲ ਜਾਣ ਪਰ ਸਤਿਗੁਰੂ ਜੀ ਕਿਤੇ ਨਹੀਂ ਮਿਲ ਰਹੇ ਹਾਲੇ ਤੱਕ ਕਿਸੇ ਸਿੱਖ ਨੂੰ ਇਹ ਨਹੀਂ ਪਤਾ ਕਿ ਸਤਿਗੁਰੂ ਜੀ ਨੂੰ ਤਾਂ ਚੰਦੂ ਆਪਣੇ ਨਾਲ ਲੈ ਕੇ ਚਲਾ ਗਿਆ ਇਸ ਕਰਕੇ ਸਿੱਖਾਂ ਦੇ ਘਰਾਂ ਵਿਚ ਸਿੱਖ ਭਾਲ ਕਰ ਰਹੇ ਨੇ ਕਿ ਕਿਤੇ ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਦੇ ਦਰਸ਼ਨ ਹੋ ਜਾਣ
ਗਏ ਸ਼ਾਤਿਕ ਬੋਲ ਨਾ ਆਏ ਕੀ ਸੁਦਾ ਸਰ ਕੋ ਗਮਨਾਏ
ਬਾਦਸ਼ਾਹ ਕੋਲ ਗਏ ਸੀ ਸਤਿਗੁਰੂ ਜੀ ਜਹਾਂਗੀਰ ਨੂੰ ਮਿਲਣ ਲਈ ਤੇ ਮੁੜ ਕੇ ਵਾਪਸ ਨਹੀਂ ਆਏ ਕਿਤੇ ਐਸਾ ਤਾਂ ਨਹੀਂ ਕਿ ਸਤਿਗੁਰੂ ਜੀ ਉਧਰੋਂ ਹੀ ਬਾਦਸ਼ਾਹ ਨੂੰ ਮਿਲਦਿਆਂ ਸਾਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵਾਪਸ ਚਲੇ ਗਏ ਨੇ? ਸੁਧਾ ਸਰ ਕਹਿੰਦੇ ਨੇ ਅੰਮ੍ਰਿਤਸਰ ਨੂੰ ਕਿ ਕਿਤੇ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਗੁਰੂ ਜੀ ਵਾਪਸ ਚਲੇ ਗਏ ਹੋਣ।
ਫਿਰਤ ਫਿਰਤ ਸਰਕਾਰੀ ਲੋਕ ਬੁਜਨ ਕੀਨੇ ਲੋਕ,
ਸਿੱਖ ਫਿਰਦੇ ਰਹੇ ਲੱਭਦੇ ਰਹੇ ਤੇ ਜਿਹੜੇ ਸਰਕਾਰੀ ਬੰਦੇ ਸੀ ਨਾ ਬਾਦਸ਼ਾਹ ਦੀ ਕਚਹਿਰੀ ਦੇ ਨੇੜੇ ਤੇੜੇ ਰਹਿਣ ਵਾਲੇ ਸਿਪਾਹੀ ਉਹਨਾਂ ਨਾਲ ਸਿੱਖ ਮਿਲੇ, ਉਹਨਾਂ ਨਾਲ ਸਿੱਖਾਂ ਦਾ ਮੇਲ ਮਿਲਾਪ ਹੋਇਆ ਤੇ ਉਹਨਾਂ ਨੂੰ ਪੁੱਛਣ ਲੱਗੇ।
ਤਿੰਨ ਤੇ ਸੁਧਗਨ ਸਿੱਖਣ ਪਾਏ ਚੰਦੂ ਕੇ ਨਰ ਸੰਗ ਸਿਧਾਏ।
ਸਰਕਾਰੀ ਸਿਪਾਹੀਆਂ ਨੇ ਬੰਦਿਆਂ ਨੇ ਦੱਸਿਆ ਸਿੱਖਾਂ ਨੂੰ, ਕਹਿਣ ਲੱਗੇ ਜੀ ਗੁਰੂ ਜੀ ਦਾ ਬਾਦਸ਼ਾਹ ਦੀ ਕਚਹਿਰੀ ਚ ਜਦੋਂ ਨਿਕਲੇ ਸਨ ਤੇ ਦੀਵਾਨ ਚੰਦੂ ਉਹਨਾਂ ਨੂੰ ਆਪਣੇ ਨਾਲ ਲੈ ਕੇ ਗਿਆ।
ਇਸਕੇ ਸਦਨ ਪ੍ਰਵੇਸ਼ਤ ਹੀਰੇ ਚਿਮਰ ਭਏ ਪਹੁੰਚੇ ਤਿਸ ਦੇ ਮੇਰੇ।
ਅਸੀਂ ਗੁਰੂ ਜੀ ਨੂੰ ਚੰਦੂ ਦੇ ਘਰ ਜਾਂਦਿਆਂ ਵੇਖਿਆ, ਉਦੋਂ ਹਨੇਰਾ ਪੈ ਚੁੱਕਾ ਸੀ ਤੇ ਕਾਫੀ ਹਨੇਰਾ ਸੀ ਤੇ ਚੰਦੂ ਦੇ ਘਰ ਵਿਚ ਗੁਰੂ ਅਰਜਨ ਸਾਹਿਬ ਜੀ ਨੂੰ ਅਸੀਂ ਪ੍ਰਵੇਸ਼ ਕਰਦਿਆਂ ਵੇਖਿਆ ਹੈ।
ਪ੍ਰੇਮੀ ਸਿੱਖ ਤਹਾ ਕੋ ਗਏ
ਪ੍ਰੇਮੀ ਸਿੱਖ ਸੀ ਨਾ ਪ੍ਰੇਮ ਵਾਲੇ, ਉਹ ਚਲਦਿਆਂ ਚਲਦਿਆਂ ਚੰਦੂ ਦੀ ਹਵੇਲੀ ਦੇ ਦਰਵਾਜੇ ਕੋਲ ਆ ਗਏ ਪਤਾ ਕਰਨ ਵਾਸਤੇ ਕਿ ਸਤਿਗੁਰੂ ਜੀ ਇੱਥੇ ਚੰਦੂ ਦੇ ਘਰ ਨੇ। ਪਤਾ ਕਰਦਿਆਂ ਕਰਦਿਆਂ ਉਹ ਸਿੱਖ ਚੰਦੂ ਦੀ ਹਵੇਲੀ ਦੇ ਬੂਹੇ ਅੱਗੇ ਆ ਪਹੁੰਚੇ। ਅੱਗੇ ਦਰਵਾਜੇ ਹਵੇਲੀ ਦੇ ਵੱਡਾ ਦਰਵਾਜਾ ਸੀ, ਉਹ ਦਰਵਾਜੇ ਬੰਦ ਕੀਤੇ ਹੋਏ ਸਨ।
ਅੰਤ ਸਿੱਖ ਪਤਿਤ ਇਕ ਬਾਨੀ ਗੁਰ ਏਠਾ ਹੈ ਤਬ ਸੁਧ ਜਾਨੀ।
ਦਰਵਾਜੇ ਦੇ ਨਾਲ ਹੀ ਅੰਦਰ ਡਿਉੜੀ ਵਿਚ ਇਕ ਕਮਰੇ ਚ ਪੰਜਾਂ ਸਿੱਖਾਂ ਨੂੰ ਰੱਸਿਆਂ ਨਾਲ ਜੋੜ ਕੇ ਬੰਨ ਕੇ ਪਕੈਦੀ ਬਣਾਇਆ ਹੋਇਆ ਸੀ ਤੇ ਉਨ੍ਹਾਂ ਪੰਜਾਂ ਚੋਂ ਕਿਤੇ ਇਕ ਸਿੱਖ ਉੱਚੀ ਉੱਚੀ ਗੁਰਬਾਣੀ ਪੜ ਰਿਹਾ ਸੀ ਤੇ ਬਾਹਰ ਜਿਹੜੇ ਸਿੱਖ ਸੀ ਨਾ ਹਵੇਲੀ ਤੋਂ ਉਨ੍ਹਾਂ ਦੇ ਕੰਨਾਂ ਵਿਚ ਬਾਣੀ ਦੀ ਆਵਾਜ਼ ਪਈ ਕਿ ਗੁਰਬਾਣੀ ਦੀ ਆਵਾਜ਼ ਆ ਰਹੀ ਹੈ ਅੰਦਰੋਂ, ਕੋਈ ਗੁਰੂ ਦਾ ਸਿੱਖ ਬਾਣੀ ਪੜ ਰਿਹਾ ਤੇ ਉਨ੍ਹਾਂ ਨੇ ਅੰਦਾਜ਼ਾ ਲਾ ਲਿਆ ਕਿ ਇਥੋਂ ਅੰਦਰੋਂ ਬਾਣੀ ਦੀ ਆਵਾਜ਼ ਆਉਂਦੀ ਹੈ, ਸਿੱਖ ਅੰਦਰ ਨੇ, ਗੁਰੂ ਅਰਜਨ ਸਾਹਿਬ ਜੀ ਵੀ ਇੱਥੇ ਅੰਦਰ ਹੀ ਹੋਣਗੇ, ਪੰਜਵੇਂ ਪਾਤਸ਼ਾਹ ਜੀ ਵੀ ਇੱਥੇ ਅੰਦਰ ਹੀ ਹਵੇਲੀ ਚ ਹੋਣਗੇ। ਏਦਾਂ ਸਿੱਖਾਂ ਨੇ ਬਾਹਰ ਵਾਲਿਆਂ ਨੇ ਅੰਦਾਜ਼ਾ ਲਾ ਲਿਆ।
ਝਿੜਕਣ ਕਰੈ ਸਿਪਾਹੀ ਤੌਣ ਕਿਆ ਤੂੰ ਬਕੈ ਬੈਠ ਤਰ ਮੌਨ।
ਸਿੱਖ ਬਾਣੀ ਪੜ ਰਿਹਾ ਸੀ ਨਾ ਉੱਚੀ ਉੱਚੀ, ਜਿਹੜੇ ਸਿਪਾਹੀ ਸੀ ਉਹਨੂੰ ਝਿੜਕਦੇ ਸੀ ਤੇ ਝਿੜਕਾਂ ਮਾਰਦਿਆਂ ਕਹਿੰਦੇ ਕੀ ਬਕੀ ਜਾਂਦਾ ਮੂੰਹ ਚੋਂ, ਕੀ ਬੋਲੀ ਜਾਂਦਾ, ਚੁੱਪ ਕਰ ਜਾ, ਤੇਰੀ ਆਵਾਜ਼ ਬਾਹਰ ਜਾਂਦੀ, ਬਾਹਰ ਵੀ ਲੋਕ ਆਏ ਹੋਏ ਸੁਣ ਰਹੇ ਨੇ, ਤੇਰੀ ਆਵਾਜ਼ ਬਾਹਰ ਤਾਂ ਹੀ ਜਾਂਦੀ, ਚੁੱਪ ਕਰ ਜਾ, ਬੋਲਣਾ। ਕਹਿੰਦੇ ਜਿਹੜੇ ਸਿਪਾਹੀ ਸਨ ਉਸ ਬਾਣੀ ਪੜਨ ਵਾਲੇ ਸਿੱਖਾਂ ਨੂੰ ਝਿੜਕਦੇ ਨੇ, ਚੁੱਪ ਰਹਿਣ ਵਾਸਤੇ ਕਹਿੰਦੇ ਨੇ।
ਵੈਰ ਖਰੇ ਪਿਕਦੇ ਹਟਾਈ ਖਰੇ ਨਾ ਹੋ ਜਾਓ ਨਿਜ ਸਾਈ।
ਬਾਹਰ ਖਲੋਤੇ ਵੀ ਆ ਕੇ ਹਵੇਲੀ ਦੇ, ਉਹਨਾਂ ਨੂੰ ਵੀ ਸਿਪਾਹੀਆਂ ਨੇ ਗੁੱਸੇ ਵਿਚ ਤਾੜ ਕੇ ਭਜਾ ਦਿੱਤਾ। ਕਹਿੰਦਾ ਦੌੜ ਜਾਓ ਇੱਥੋਂ, ਇੱਥੇ ਨੀ ਖਲੋਣਾ ਕਿਸੇ ਨੇ, ਸਭ ਆਪੋ ਆਪਣੀਆਂ ਥਾਵਾਂ ਤੇ ਵਾਪਸ ਚਲੇ ਜਾਓ ਜਿੱਥੋਂ ਆਏ ਹੋ। ਏਦਾਂ ਸਾਰੇ ਸਿੱਖਾਂ ਨੂੰ ਤਾੜ ਕੇ ਇਹਨਾਂ ਨੇ ਭਜਾ ਦਿੱਤਾ।
ਡਰੇ ਦੁਸ਼ਟ ਤੇ ਤਰ ਕਰ ਗਏ ਸੁਧ ਆਪਸ ਮੈਂ ਕਰਤੇ ਪਏ।
ਚੰਦੂ ਦਾ ਡਰਾਵਾ ਬੜਾ ਸੀ, ਦੀਵਾਨ ਸੀ, ਆਖਿਰਕਾਰ ਸਮੇਂ ਦਾ ਹੁਕਮਰਾਨ ਸੀ ਤੇ ਬੜਾ ਜ਼ਿਆਦਾ ਡਰ ਸਿੱਖਾਂ ਦੇ ਮਨਾਂ ਚ ਭੈ, ਇਸ ਦੁਸ਼ਟ ਤੋਂ ਡਰ ਕੇ ਟਲ ਕੇ ਚਲੇ ਗਏ। ਸਭ ਇਕ ਦੂਜੇ ਨੂੰ ਹੁਣ ਖਬਰਾਂ ਦੇਣ ਲੱਗੇ, ਪਤਾ ਲੱਗ ਗਿਆ ਸਾਰੇ ਪਾਸੇ ਕਿ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਚੰਦੂ ਦੀ ਹਵੇਲੀ ਵਿਚ ਹਨ।
ਬਹੁਤ ਬੇਸੂਰਤ ਚਲੈ ਨਚਾਰਾ ਪੈਤੇ ਕਰੈ ਨਾ ਉੱਚੀ ਉਚਾਰਾ।
ਝੂੜਦੇ ਨੇ ਮਨ ਚ ਸਿੱਖ ਲਾਹੌਰ ਦੇ ਵਾਸੀ, ਪਰ ਕੋਈ ਚਾਰਾ ਨੀ ਚੱਲਦਾ, ਕੋਈ ਉਪਾਅ ਨੀ ਚੱਲਦਾ ਤੇ ਝੂੜਦੇ ਨੇ ਮਨ ਹੀ ਮਨ ਤੇ ਡਰ ਕਰਕੇ ਉੱਚੀ ਨੀ ਬੋਲਦੇ, ਨੀਵੀਂ ਨੀਵੀਂ ਆਵਾਜ਼ ਵਿਚ ਦੱਬੀ ਸੁਰ ਵਿਚ ਗੱਲ ਕਰਦੇ ਨੇ, ਉੱਚਾ ਨੀ ਬੋਲਦੇ।
ਪੁਨ ਚੰਦੋ ਗਮਨੇ ਉਮਰ ਤੀਰ ਨਿਠਰ ਸੁਣਾਏ ਕਰਿਓ ਚੈ ਪੀਤ।
ਏਦਾਂ ਲਾਹੌਰ ਦੇ ਵਿਚ ਜਿੰਨੇ ਸਿੱਖ ਸਨ ਸਾਰਿਆਂ ਵਿਚ ਖਬਰ ਪਹੁੰਚ ਗਈ, ਪਰ ਹੁਣ ਕਿਸੇ ਦੀ ਕੋਈ ਵੱਸ ਪੇਸ਼ ਨੀ ਜਾ ਰਹੀ, ਵੱਸ ਨੀ ਚੱਲ ਰਿਹਾ। ਇਧਰ ਚੰਦੂ ਹੁਣ ਅਗਲੇ ਦਿਨ ਦੋ ਰਾਤਾਂ ਤੇ ਇਕ ਦਿਨ ਸਤਿਗੁਰਾਂ ਨੂੰ ਇੱਥੇ ਕੈਦ ਚ ਬੀਤ ਚੁੱਕਾ। ਉਸ ਤੋਂ ਅਗਲੇ ਦਿਨ ਚੰਦੂ ਆਇਆ ਤਿਆਰ ਹੋ ਕੇ, ਬੜੇ ਗੁੱਸੇ ਵਿਚ, ਬੜੇ ਕ੍ਰੋਧ ਵਿਚ, ਹੈ ਹੀ ਬੜਾ ਕ੍ਰੋਧੀ ਸੀ, ਕਰੂਰ ਬਿਰਤੀ ਵਾਲਾ ਪਾਪੀ ਬਿਰਤੀ ਵਾਲਾ ਸੀ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੁਲਾਇਆ ਸਤਿਗੁਰਾਂ ਕੋਲ ਬੜਾ ਕਠੋਰ ਭਾਸ਼ਾ ਵਿਚ ਕਠੋਰ ਸ਼ਬਦਾਵਲੀ ਵਿਚ ਬੋਲਣ ਲੱਗਾ
ਅਬ ਵੀ ਮਨ ਸੁਤਾ ਕੋ ਨਾਤਾ ਨਾ ਤਪਰਾਨੰ ਹੋਏਗੇ ਘਾਤਾ
ਹਾਲੇ ਵੀ ਗੱਲ ਮੰਨ ਲਓ ਮੇਰੀ ਧੀ ਦਾ ਰਿਸ਼ਤਾ ਮੰਨ ਲਓ ਆਪਣੇ ਪੁੱਤਰ ਵਾਸਤੇ ਨਹੀਂ ਤਾਂ ਤੁਹਾਡੇ ਪ੍ਰਾਣਾਂ ਦਾ ਘਾਤ ਕਰ ਦਿਆਂਗਾ ਤੁਹਾਡੇ ਪ੍ਰਾਣ ਤੁਹਾਡੇ ਸਰੀਰ ਚ ਨਹੀਂ ਰਹਿਣਗੇ ਕਿਉਂ ਆਪਣੀ ਜਾਨ ਦੇ ਦੁਸ਼ਮਣ ਬਣਦੇ ਹੋ ਹਾਲੇ ਵੀ ਮੇਰੀ ਕਹੀ ਹੋਈ ਗੱਲ ਮੰਨ ਲਓ
ਜੀਵਤ ਮੈਂ ਤਿਆਗੇ ਅਬ ਤੋਏ ਬਹੁ ਦਿਨ ਕੀ ਚਿੰਤਾ ਲਗਮੋਏ
ਮੈਂ ਹੁਣ ਤੁਹਾਨੂੰ ਜਿਉਂਦਾ ਨਹੀਂ ਛੱਡਣਾ ਜੇ ਕਿਤੇ ਤੁਹਾਡੇ ਮਨ ਚ ਭੁਲੇਖਾ ਹੋਵੇ ਮੈਂ ਛੱਡ ਦਿਆਂਗਾ ਤੁਹਾਨੂੰ ਜਿਉਂਦਾ ਨਹੀਂ ਛੱਡਾਂਗਾ ਕਿਉਂਕਿ ਮੇਰੇ ਮਨ ਚ ਬੜੇ ਦਿਨਾਂ ਦੀ ਚਿੰਤਾ ਮੈਂ ਬੜੇ ਦਿਨਾਂ ਦੀ ਚਿੰਤਾ ਦੀ ਆਪ ਚ ਛੱਡ ਰਿਹਾ
ਪਤ ਸਭ ਮੈਂ ਖੋਏ ਅਬਲੂ ਤਰਾਸ ਪਇਓ ਮੈਂ ਕੋਈ
ਮੈਨੂੰ ਬੜਾ ਡਾਢਾ ਕਸ਼ਟ ਦਿੱਤਾ ਰਿਸ਼ਤਾ ਮੋੜ ਕੇ ਤੇ ਮੇਰੀ ਸਾਰੇ ਰਿਸ਼ਤੇਦਾਰਾਂ ਸੰਬੰਧੀਆਂ ਚ ਮੇਰੀ ਇੱਜ਼ਤ ਰੁੜ ਗਈ ਹੈ ਤੇ ਹੁਣ ਮੈਂ ਆਪਣਾ ਉਹ ਬਦਲਾ ਤੁਹਾਡੇ ਕੋਲ ਲਵਾਂਗਾ ਹਾਲੇ ਤੱਕ ਮੈਂ ਤੁਹਾਨੂੰ ਕੋਈ ਡਰਾਵਾ ਨਹੀਂ ਦਿੱਤਾ ਤੁਹਾਨੂੰ ਕੋਈ ਤਰਾਸ ਨਹੀਂ ਦਿੱਤਾ ਪਰ ਹੁਣ ਵੇਖੋ ਕਿਵੇਂ ਮੈਂ ਤੁਹਾਡੇ ਨਾਲ ਪੇਸ਼ ਆਉਣਾ ਕਿਵੇਂ ਤੁਹਾਨੂੰ ਡਰਾਵਾ ਦਿੰਨਾ ਉਸੇ ਵਕਤ ਕਹਿਣ ਲੱਗਾ
ਆਨੋ ਅਗਨ ਤਪਾਓ ਨੀਰ ਬੀਚ ਬਿਠਾਓ ਤਪੈ ਸਰੀਰ
ਮਾਈਆਂ ਨੂੰ ਹੁਕਮ ਕੀਤਾ ਚੰਦੂ ਨੇ ਕਹਿੰਦਾ ਜਾਓ ਦੇਗ ਪਾਣੀ ਦੀ ਭਰ ਕੇ ਲਿਆਓ ਤੇ ਚੰਗੀ ਤਰ੍ਹਾਂ ਉਸ ਪਾਣੀ ਨੂੰ ਉਬਾਲੋ ਜਦੋਂ ਪਾਣੀ ਚੰਗੀ ਤਰ੍ਹਾਂ ਖੌਲਣ ਲੱਗ ਪਏ ਉਬਲਣ ਲੱਗ ਪਏ ਤੇ ਉਸ ਉਬਲਦੇ ਹੋਏ ਪਾਣੀ ਵਿਚ ਗੁਰੂ ਅਰਜਨ ਸਾਹਿਬ ਨੂੰ ਬਿਠਾ ਕੇ ਚੰਗੀ ਤਰ੍ਹਾਂ ਤਪਾਓ ਜਿਵੇਂ ਮੈਂ ਤਪਿਆ ਉਦਾਂ ਇਹ ਵੀ ਤਪਣੇ ਚਾਹੀਦੇ ਨੇ
ਮੈਂ ਜਿਮ ਤਪਤੇ ਹੋ ਦਿਨ ਅਰ ਰਾਤੇ ਮਹਾਕਰਕ ਤੇ ਸੁਲਗਤ ਛਾਤੇ
ਦਿਨ ਰਾਤ ਮੈਂ ਤਪਦਾ ਰਿਹਾ ਮੇਰੀ ਛਾਤੀ ਸੁਲਗਦੀ ਰਹੀ ਹੈ ਚਿੰਤਾ ਨਾਲ ਏਦਾਂ ਗੁਰੂ ਅਰਜਨ ਸਾਹਿਬ ਦਾ ਤਨ ਉਸ ਉਬਲਦੇ ਪਾਣੀ ਚ ਤਪਣਾ ਚਾਹੀਦਾ ਚੰਦੂ ਨੇ ਹੁਕਮ ਕੀਤਾ ਇਹਦਾ ਹੁਕਮ ਮੰਨਿਆ ਗਿਆ ਉਸੇ ਵਕਤ ਦੇਗ ਦਾ ਪਾਣੀ ਉਬਾਲਿਆ ਗਿਆ ਜਿਵੇਂ ਸਾਹਿਬ ਜੀ ਨੂੰ ਉਸ ਦੇਗ ਦੇ ਪਾਣੀ ਵਿਚ ਉਬਾਲਿਆ ਗਿਆ ਸਾਹਿਬ ਤੇ ਤਸੀਹੇ ਦਿੱਤੇ ਗਏ ਨੇ ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ